ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ। ਸਿੰਘ ਸਾਹਿਬ ਜੋ ਆਪਣੀ ਜਾਨ ਪਹਿਚਾਣ ਦੇ ਮੁਹਤਾਜ ਨੇ, ਸੋ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ।
ਭਾਈ ਸਾਹਿਬ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਆਸਟ੍ਰੇਲੀਆ ਤੇ ਜੀ।
ਧੰਨਵਾਦ ਜੀ, ਮਿਹਰਬਾਨੀ।
ਸੋ ਭਾਈ ਸਾਹਿਬ, ਅੱਜ ਅਸੀਂ ਆਪਾਂ ਥੋੜੀਆਂ ਜਿਹੀਆਂ ਕੌਮ ਦੀਆਂ ਦੇ ਰਿਲੇਟਡ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਮੇਰਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਕਰੀਬਨ ਸਾਲ ਕੁ ਦੀ ਆਪਾਂ ਕਿੰਨੀ ਕੁ ਆਮਦਨ ਸਮਝਦੇ ਹੈਗੇ ਕਿ ਕਿੰਨੀ ਕੁ ਆਮਦਨ ਹੋਊਗੀ ਜੀ ਅੰਦਾਜ਼ਨ ਸਾਲ ਦੀ?
ਇਹ ਜਿਹੜਾ ਪ੍ਰਬੰਧਕ ਕਮੇਟੀ 3-4 ਸਾਲ ਪਹਿਲਾਂ ਤੇ ਕਹਿੰਦੀ ਸਾਡਾ 1100 ਕਰੋੜ ਦਾ ਬਜਟ ਆ, ਲੇਕਿਨ 3-4 ਸਾਲ ਤੋਂ ਮੈਂ ਕੰਪੇਨ ਕੀਤੀ ਹੋਈ ਹੈ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣੀ ਤੇ ਸਾਰੀਆਂ ਗੱਲਾਂ ਦੀ, ਤੇ ਉਦੋਂ ਤੋਂ ਫਿਰ ਇਹ ਕਹਿਣ ਲੱਗ ਪਏ ਵੀ ਸਾਡਾ 1400 ਕਰੋੜ ਦਾ ਬਜਟ ਹੈ
ਜੀ।
ਤੇ ਅਸਲ ਵਿੱਚ 1400 ਕਰੋੜ ਤੋਂ ਬਜਟ ਤੋਂ ਬਹੁਤ ਜ਼ਿਆਦਾ ਬਜਟ ਆ, ਇਹ ਹਨੇਰੇ 'ਚ ਰੱਖ ਰਿਹਾ ਸਾਨੂੰ। ਆਮਦਨ ਬਹੁਤ ਜ਼ਿਆਦਾ ਕਿਉਂਕਿ 80 ਗੁਰਦੁਆਰੇ ਨੇ ਜਿਨ੍ਹਾਂ ਤੇ ਪ੍ਰਬੰਧਕ ਕਮੇਟੀ ਦਾ ਸਿੱਧਾ ਰਾਜ ਆ, ਔਰ ਹਰਿਮੰਦਰ ਸਾਹਿਬ ਬਾਬਾ ਦੀਪ ਸਿੰਘ ਕਰੋੜ ਸਵਾ ਕਰੋੜ ਰੋਜ਼ ਦੀ ਗੋਲਕ ਹੁੰਦੀ ਆ, ਖਾਸ ਕਰਕੇ ਛੁੱਟੀਆਂ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ ਆ, ਤੇ ਔਸਤ ਜਿਹੜੀ ਆ ਉਹ ਕਰੋੜ ਤੋਂ ਉੱਤੇ ਆ ਇਹ ਗੋਲਕ ਜਿਹੜੀ ਆ ਹਰਿਮੰਦਰ ਸਾਹਿਬ ਦੀ ਤੇ ਬਾਬਾ ਦੀਪ ਸਿੰਘ ਦੀ ਅਲੱਗ ਅਲੱਗ ਦੇਖੀਏ ਤੇ। ਔਰ ਇਹਨੇ ਪੈਸੇ ਕੜਾਹ ਪ੍ਰਸ਼ਾਦ ਤੋਂ, ਇਸ ਤੋਂ ਜ਼ਿਆਦਾ ਪੈਸੇ ਕੜਾਹ ਪ੍ਰਸ਼ਾਦ ਤੋਂ ਮਿਲ ਜਾਂਦੇ ਨੇ ਕਮੇਟੀ ਨੂੰ। 1400 ਕਰੋੜ ਤੇ ਮੈਨੂੰ ਲੱਗਦਾ ਹੈ 2 ਗੁਰਦੁਆਰੇ ਹੀ ਦੇ ਰਹੇ ਨੇ, ਹਰਿਮੰਦਰ ਸਾਹਿਬ ਤੇ ਬਾਬਾ ਦੀਪ ਸਿੰਘ ਸ਼ਹੀਦ, 78 ਗੁਰਦੁਆਰੇ ਹੋਰ ਨੇ
ਜੀ,
ਵੱਡੇ ਵੱਡੇ ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਬਾਬਾ ਫਤਿਹ ਸਿੰਘ ਜ਼ੋਰਾਵਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ, ਕਤਲਗੜ੍ਹ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਮੁਕਤਸਰ ਸਾਹਿਬ, ਦਮਦਮਾ ਸਾਹਿਬ, ਬਹੁਤ ਵੱਡੇ ਵੱਡੇ ਗੁਰਦੁਆਰੇ ਨੇ ਜਿਹੜੇ ਜਿੱਥੇ ਬਹੁਤ ਵੱਡੀ ਆਮਦਨ ਆ ਤੇ ਮੇਲੇ ਲੱਗਦੇ ਨੇ ਮਹੀਨਾ ਮਹੀਨਾ ਲਗਾਤਾਰ। ਸੋ ਇੱਥੇ ਸਾਲ ਬਾਅਦ ਹੀ ਐਵਰੇਜ ਨਿਕਲਦੀ ਹੈ ਕਿਉਂਕਿ ਕਦੀ ਘੱਟ ਜਾਂਦੇ ਨੇ ਪੈਸੇ, ਪਰ ਕਦੀ ਜਦ ਛੁੱਟੀਆਂ ਆਉਂਦੀਆਂ ਨੇ ਗਰਮੀਆਂ ਦੀਆਂ ਜਾਂ ਸਰਦੀਆਂ ਦੀਆਂ ਜਾਂ ਮੇਲੇ ਤਿਉਹਾਰ ਹੁੰਦੇ ਨੇ ਉਦੋਂ ਬਹੁਤ ਜ਼ਿਆਦਾ ਇਨਕਮ ਵੱਧ ਜਾਂਦੀ ਹੈ। ਸੋ ਇਹ ਬਜਟ ਬਹੁਤ ਵੱਡਾ ਹੈ, ਇਹ ਦੱਸ ਨਹੀਂ ਰਿਹਾ ਠੀਕ
ਜੀ। ਅੱਜ ਭਾਈ ਸਾਹਿਬ ਅਸੀਂ ਦੇਖਦੇ ਹਾਂ ਕਿ ਜਿਵੇਂ ਆਪਣੇ ਜਿਨ੍ਹਾਂ ਸਾਡੇ ਸ਼ਹੀਦ ਸਿੰਘਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ, ਕੌਮ ਦੇ ਲੇਖੇ ਲਾ ਤੀਆਂ, ਤੇ ਅੱਜ ਉਹਨਾਂ ਦੇ ਬਹੁਤੇ ਜਿਹੜੇ ਪਰਿਵਾਰ ਆ ਇਹੋ ਜਿਹੇ ਆ ਜਿਹੜੇ ਕਿ ਰੋਟੀ ਤੋਂ ਵੀ ਮਹਤਾਜ ਹੋਏ ਹੋਏ ਆ। ਕਈਆਂ ਦੇ ਕੋਲ ਰਹਿਣ ਦੇ ਲਈ ਪ੍ਰੋਪਰ ਘਰ ਨਹੀਂ ਹੈਗਾ, ਕਈਆਂ ਦੇ ਕੋਲ ਜਿਹੜੀ ਹੈਗੀ ਹੈ ਖਾਣ ਪੀਣ ਦਾ ਵੀ ਗੁਜ਼ਾਰਾ ਨਹੀਂ ਹੋ ਰਿਹਾ ਕਰ ਰਿਹਾ। ਸੋ ਮੈਂ ਇੱਥੇ ਸਮਝਦਾ ਹੈ ਕਿ ਇੱਥੇ ਸਿੱਧੇ ਜਿਹੇ ਤੌਰ ਤੇ ਸਾਡੀ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ, ਜਾਂ ਕੌਮ ਦੇ ਨਾਲ ਆਪਾਂ ਕਹੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਇਹ ਤੇ ਕੁਦਰਤੀ ਆਦਤ ਜਿਹੜੀ ਕੌਮ ਲਈ ਕੰਮ ਆਏ ਨੇ, ਉਹਨਾਂ ਦੇ ਪਰਿਵਾਰਾਂ ਦੀ ਅਸੀਂ ਦੇਖ ਰੇਖ ਨਹੀਂ ਕਰਾਂਗੇ ਤੇ ਅੱਗੇ ਤੋਂ ਕੋਈ ਮਰਨ ਲਈ ਤਿਆਰ ਨਹੀਂ ਹੋਊਗਾ
ਜੀ,
ਤੇ ਸਾਡੀ ਕੌਮ ਨੂੰ ਇਹ ਬਹੁਤ ਵੱਡਾ ਘਾਟਾ ਪਊਗਾ। ਇੱਕ ਤਾਂ ਜਿਹੜੇ ਮੂਵਮੈਂਟ ਜਿਨ੍ਹਾਂ ਨੇ ਚਲਾਈ ਜਾਂ ਜਿਹੜੀ ਜਥੇਬੰਦੀਆਂ ਸਰਗਰਮ ਰਹੀਆਂ ਉਹਨਾਂ ਨੇ ਵੀ ਇਹ ਇਸ ਪਾਸਿਓਂ ਧਿਆਨ ਨਹੀਂ ਦਿੱਤਾ ਇਸ ਪਾਸੇ, ਤੇ ਜਿਹੜੇ ਗਰੀਬ ਬੱਚੇ ਸੀ ਜਿਨ੍ਹਾਂ ਦੇ ਘਰ ਦੇ 2-2 ਬੱਚੇ ਸ਼ਹੀਦ ਹੋਏ ਨੇ, ਉਹ ਉਹਨਾਂ ਨੂੰ ਕਿਤੇ ਮਾਇਆ ਨਹੀਂ ਪਹੁੰਚੀ ਜਾਂ ਏਡ ਨਹੀਂ ਪਹੁੰਚੀ ਕੋਈ। ਸੋ ਜ਼ਿਆਦਾਤਰ ਜਿਹੜੇ ਮੇਨ ਗਰੁੱਪ ਸੀਗੇ ਉਹਨਾਂ ਨੇ ਹੀ ਪੈਸਾ ਬਾਹਰੋਂ ਜਿਹੜਾ ਆਇਆ ਜਾਂ ਜਿਹੜੀ ਸਹਾਇਤਾ ਮਿਲੀ ਉਹਨਾਂ ਨੂੰ ਮਿਲੀ ਆ। ਬਾਕੀ ਜਿਹੜੇ ਗਰੀਬ ਜੇ ਸਿੱਖ ਸੀਗੇ ਜਿਹੜੇ ਸਿੱਧੇ ਤਰ੍ਹਾਂ ਜੁੜੇ ਨਹੀਂ ਸੀ ਜਥੇਬੰਦੀਆਂ ਨਾਲ ਤੇ ਉਹ ਕੌਮ ਦਾ ਦਰਦ ਰੱਖ ਕੇ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦੇਖਿਆ ਗਿਆ। ਇਹ ਇਕੱਲੇ ਪਰਿਵਾਰ ਸ਼ਹੀਦ ਪਰਿਵਾਰ ਹੀ ਨਹੀਂ, ਮੈਂ ਸਮਝਦਾ ਸਾਡੀ ਕੌਮ ਦੇ ਵਿੱਚ ਜਿੰਨਾ ਸੋਮਾ ਆ ਗੁਰੂ ਨਾਨਕ ਸਾਹਿਬ ਜੀ ਸੱਚੀ ਸਰਕਾਰ ਦਾ ਦਸਵੰਧ ਦਾ, ਸੋ ਆਲ ਓਵਰ ਵਰਲਡ ਦੇ ਵਿੱਚ ਜਿੰਨਾ ਅਰੇਂਜ ਆ ਉਹ ਅਸੀਂ ਸਾਰੀ ਕੌਮ ਦੇ ਵਿੱਚ ਜਿਹੜੇ ਗਰੀਬ ਬੱਚੇ ਨੇ, ਲੋੜਵੰਦ ਬੱਚੇ ਨੇ, ਉਹਨਾਂ ਨੂੰ ਅਸੀਂ ਚੰਗੀ ਐਜੂਕੇਸ਼ਨ ਫ੍ਰੀ ਦੇ ਸਕਦੇ ਹਾਂ ਤੇ ਆਫਿਸਰ ਰੈਂਕ ਤੱਕ ਪਹੁੰਚਾ ਸਕਦੇ ਹਾਂ। ਪਰ ਅੱਜ ਦੇਖਣ 'ਚ ਜਿਹੜਾ ਆ ਰਿਹਾ ਜੋ ਕੋਈ ਸਾਡੇ ਪੁਰਾਣੇ ਸਮੇਂ ਦੇ ਜਿਹੜੇ ਸਿੱਖ ਸੀਗੇ ਉਹ ਬਹੁਤ ਪੜ੍ਹ ਲਿਖ ਕੇ ਤੇ ਮਨਮੋਹਨ ਸਿੰਘ ਵਰਗੇ, ਮਨੋਜ ਸਿੰਘ ਗਿੱਲ ਵਰਗੇ ਤੇ ਬੜੇ ਉੱਚੀਆਂ ਰੁਤਬਿਆਂ ਦੇ ਪਹੁੰਚੇ, ਲੇਕਿਨ ਅੱਜ ਪੰਜਾਬ ਦੇ ਵਿੱਚ ਇਹ ਘਾਟ ਮਹਿਸੂਸ ਹੋਣ ਲੱਗ ਪਈ ਸਾਨੂੰ। ਸਾਨੂੰ ਜਿਹੜੇ ਸਿੱਖ ਅਫਸਰ ਨੇ ਉਹ ਨਹੀਂ ਦਿਸ
ਰਹੇ,
ਬਲਕਿ ਦੂਸਰੀਆਂ ਕੌਮਾਂ ਜਿਹੜੀਆਂ ਰਾਜਸਥਾਨ ਦੀ ਮੀਣਾ ਬਰਾਦਰੀ ਇੱਕ ਇਸ ਤਰ੍ਹਾਂ ਮੁਸਲਮਾਨ ਭਰਾ ਨੇ, ਇਸ ਤਰ੍ਹਾਂ RSS ਆ, ਇਹਨਾਂ ਨੇ ਆਪਣੇ ਬੜੇ ਵਧੀਆ ਬਣਾਏ ਨੇ, ਟਰੱਸਟ ਬਣਾਏ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਹ ਐਜੂਕੇਸ਼ਨ ਦੇਣ ਲਈ ਸਹੂਲਤਾਂ ਦੇਣ ਲਈ ਪਾਬੰਦ ਨੇ, ਤੇ ਉਹਦੇ ਰਿਜ਼ਲਟ ਬੜੇ ਚੰਗੇ ਆ ਰਹੇ ਨੇ, ਉਹਦੇ ਚ ਸਾਡੇ ਸਿੱਖ ਬੱਚੇ ਜਿਹੜੇ ਨੇ ਉਹ ਜ਼ੀਰੋ ਹੁੰਦੇ ਜਾ ਰਹੇ ਆ, ਤੇ ਇਹਦੀ ਕਿਤੇ ਨਾ ਕਿਤੇ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਕਿ ਮੈਂ ਸਮਝਦਾ ਕਿ ਉਸਨੇ ਇੱਕ ਪਰਿਵਾਰ ਨੂੰ ਹੀ ਪਾਲਿਆ, ਪ੍ਰਬੰਧਕ ਕਮੇਟੀ ਨੇ ਅਜੇ ਤੱਕ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆ, ਇਸ ਤੋਂ ਇਲਾਵਾ ਕਿਸੇ ਗਰੀਬ ਸਿੱਖ ਨੂੰ, ਗਰੀਬ ਵਿਧਵਾ ਬੀਬੀ ਨੂੰ, ਕਿਸੇ ਲੋੜਵੰਦ ਨੂੰ, ਇਲਾਜ ਵਾਲੇ ਨੂੰ, ਕਿਸੇ ਮੁਸਾਫਰ ਨੂੰ, ਜਿਹੜਾ ਯਾਤਰੂ ਆ, ਪ੍ਰਬੰਧਕ ਕਮੇਟੀ ਨੇ ਉਹਨੂੰ ਸਹੂਲਤਾਂ ਨਹੀਂ ਦਿੱਤੀਆਂ
ਜੀ। ਸੋ ਭਾਈ ਸਾਹਿਬ, ਅੱਜ ਕੱਲ ਆਪਾਂ ਦੇਖਦੇ ਹਾਂ ਕਿ ਆਪਣਾ ਜਿਹੜਾ ਪ੍ਰਚਾਰ ਹੈਗਾ ਉਹ ਨਹੀਂ ਹੋ ਰਿਹਾ ਜਾਂ ਨਾ ਮਾਤਰ ਹੋ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਆਪਾਂ ਅਗਰ ਦੇਖਦੇ ਹਾਂ ਤਾਂ ਸਾਡਾ ਨੌਜਵਾਨ ਦਿਨ ਬ ਦਿਨ ਜਿਹੜੀ ਹੈਗੀ ਹੈ ਪਤਿਤ ਹੋਣ ਦੀ ਜਿਹੜੀ ਸੰਖਿਆ ਗਿਣਤੀ ਹੈ ਦਿਨ ਬ ਦਿਨ ਵੱਧ ਰਹੀ ਹੈ, ਨਸ਼ੇ ਦਾ ਰੁਝਾਨ ਸਾਡੇ ਨੌਜਵਾਨਾਂ ਦੇ ਵਿੱਚ ਵੱਧ ਰਿਹਾ, ਤੇ ਦੂਜੇ ਪੱਖ ਤੋਂ ਅਸੀਂ ਦੇਖਦੇ ਹਾਂ ਤੇ ਸਾਡੇ ਅੱਜ ਦਾ ਜਿਹੜਾ ਨੌਜਵਾਨ ਆ ਉਹਦਾ ਆਈਡਲ ਜਾਂ ਤਾਂ ਸਿੰਗਰ ਬਣੇ ਹੋਏ ਆ ਜਾਂ ਐਕਟਰ ਬਣੇ ਹੋਏ ਆ, ਬਜਾਏ ਕਿ ਉਹਨਾਂ ਦੇ ਆਈਡਲ ਹਰੀ ਸਿੰਘ ਨਲੂਏ ਵਰਗੇ ਬਣਦੇ, ਜਨਰਲ ਜ਼ੋਰਾਵਰ ਸਿੰਘ ਵਰਗੇ ਬਣਦੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਉਹਨਾਂ ਦੇ ਆਈਡਲ ਬਣਦੇ, ਤੇ ਇਹ ਕਿੱਧਰ ਨੂੰ ਮਤਲਬ ਇਹ ਚੱਲ ਪਈ, ਮਤਲਬ ਜਿਹੜੀ ਪ੍ਰਚਾਰ ਦੀ ਮੈਂ ਕਹੂੰਗਾ ਕਿ ਸਾਡੇ ਕੋਲ ਇੱਕ ਅਮੀਰ ਵਿਰਸਾ ਹੈ, ਸਾਡੇ ਕੋਲ ਜਿਹੜਾ ਇਤਿਹਾਸ ਹੈ ਬਹੁਤ ਅਮੀਰ ਇਤਿਹਾਸ ਹੈ, ਤੇ ਪ੍ਰਚਾਰ ਦੀ ਘਾਟ ਕਰਕੇ ਸਾਡਾ ਜਿਹੜਾ ਨੌਜਵਾਨ ਹੈ ਉਹ ਇਤਿਹਾਸ ਤੋਂ ਹੀ ਵਾਂਝ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇੱਕ ਤਾਂ ਅਸੀਂ ਦੇਖਦੇ ਹਾਂ ਜਿਹੜਾ ਸਾਡੇ ਆਪਣੀ ਹਿਸਟਰੀ ਤੇ ਨਿਗਾਹ ਮਾਰੀਏ ਤੇ ਸਾਡੇ ਪ੍ਰਾਤਨ ਸਿੱਖ ਸੀਗੇ ਜਿਹੜੇ ਉਹ ਜਿਨ੍ਹਾਂ ਕੋਲ ਸ਼ਸਤਰ ਤੇ ਸ਼ਾਸਤਰ ਦਾ ਅਭਿਆਸ ਹੁੰਦਾ ਸੀ, ਜਿਹੜੇ ਸ਼ਸਤਰਧਾਰੀ ਹੁੰਦੇ ਸਨ ਤੇ ਸ਼ਾਸਤਰ ਵਿਦਿਆ ਦਾ ਗਿਆਨ ਵੀ ਰੱਖਦੇ ਸੀ ਤੇ ਜਵਾਨੀ ਉਹਨਾਂ ਨੂੰ ਬਾਣੀ ਬਹੁਤ ਕੰਠ ਹੁੰਦੀ ਸੀ, ਉਹਨਾਂ ਨੂੰ ਅਮੀਰ ਸਿੱਖ ਮੰਨਿਆ ਜਾਂਦਾ ਸੀ, ਭਾਵੇਂ ਸਾਡੇ ਕੋਲ ਕੱਚੇ ਕੋਠੇ ਸੀ ਜਾਂ ਘੋੜਿਆਂ ਦੀਆਂ ਕਾਠੀਆਂ ਤੇ ਰਹੇ, ਪਰ ਉਹਨਾਂ ਦੀਆਂ ਇਸ ਅਮੀਰੀ ਕਰਕੇ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਸੀ, ਇੱਕ ਤੇ ਵੱਡਾ ਇਤਿਹਾਸ ਤੇ ਇੱਕ ਸਾਨੂੰ ਸਰਦਾਰੀ ਬਖਸ਼ੀ ਜਿਹੜੀ ਉਹਨਾਂ ਨੇ ਰਾਜ ਭਾਗ ਦਾ ਮੂੰਹ ਦਿਖਾਇਆ, ਤੇ ਇਸ ਤੋਂ ਇਲਾਵਾ ਜਿਹੜੇ ਉਸ ਤੋਂ ਬਾਅਦ ਦੋ ਸੰਪਰਦਾਵਾਂ ਸੀ ਨਿਰਮਲੇ ਤੇ ਉਦਾਸੀ, ਇਹਨਾਂ ਨੇ ਗੁਰਦੁਆਰੇ ਸੰਭਾਲੇ, ਤੇ ਇਹ ਵੀ ਤਕਰੀਬਨ ਮਹੰਤੋ ਬਣਦਾ ਸੀ ਜਿਹੜਾ 12 ਸਾਲ ਕਾਸ਼ੀ ਤੋਂ ਵਿਦਿਆ ਪ੍ਰਾਪਤ ਕਰਕੇ ਤੇ ਸਰਟੀਫਿਕੇਟ ਲੈਂਦਾ ਸੀ, ਉਸ ਨੂੰ ਮਹੰਤੀ ਦਿੱਤੀ ਜਾਂਦੀ ਸੀ, ਉਦੋਂ ਵੀ ਬਹੁਤ ਵਿਭਚਾਰੀ ਜਿਹੜੇ ਹੋ ਗਏ ਉਹਨਾਂ ਚ ਘੱਟ ਗਿਣਤੀ ਸੀ, ਇੰਨੇ ਜ਼ਿਆਦਾ ਨਹੀਂ ਸੀ, ਪਰ ਅੱਜ ਤੇ 60% ਜਿਹੜਾ ਸਾਡਾ ਕੰਮ ਵਿਗੜਿਆ ਪਿਆ, ਸਾਡੇ ਅੰਦਰ ਜਿਹੜੀ ਅੱਜ ਦੇਖਣ ਨੂੰ ਗੱਲ ਆ ਪ੍ਰਬੰਧਕਾਂ ਦੇ ਵਿੱਚ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ, ਸਾਡੇ ਅਕਾਲੀ ਲੀਡਰਾਂ ਚ, ਸ਼ਸਤਰਧਾਰੀ ਹੋਣਾ ਜਾਂ ਸ਼ਾਸਤਰਧਾਰੀ ਹੋਣਾ ਸੁਪਨਾ ਆ
ਜੀ,
ਸਾਡੇ ਕੋਲ ਦੇਖਦੇ ਕਿ ਕਿਹਦੇ ਕੋਲ ਕਿਹੜੀ ਗੱਡੀ ਆ, ਕਿਹੜਾ ਕਿੰਨਾ ਅਮੀਰ ਆ, ਉਹਦੇ ਕੋਲ ਪੈਸਾ ਕਿੰਨਾ ਆ, ਉਹ ਉਹਦੀ ਪਾਵਰ ਕਿੰਨੀ ਕਿਆ, ਉਹਦੇ ਕੋਲ ਕੀ ਰਾਜਸਤਾ ਕਿੰਨੀ ਕਿਆ, ਉਹ ਅੱਜ ਜਿਹੜਾ ਹਾਲਾਤ ਨੇ ਜਿਹੜੇ ਪ੍ਰਬੰਧਕ ਬਣ ਗਏ ਸਾਡੀਆਂ ਪ੍ਰਬੰਧਕ ਕਮੇਟੀਆਂ ਦੇ, ਉਹਨਾਂ ਸੋਮਿਆਂ ਦੇ ਜਿੱਥੋਂ ਦਸਵੰਧ ਦੇ ਪੈਸੇ ਆਉਂਦੇ ਨੇ, ਜਿੱਥੋਂ ਜੀਵਨ ਜਾਂਚ ਮਿਲਦੀ ਆ, ਜਿੱਥੋਂ ਪਰਮਾਤਮਾ ਦੇ ਨਾਮ ਦਾ ਨੂਰ ਮਿਲਣਾ, ਉੱਥੇ ਉਹ ਜੀਰੋ ਨੇ, ਉਹ ਦੇ ਨਹੀਂ ਸਕੇ ਕੁਛ ਵੀ, ਉਹਨਾਂ ਨੇ ਬਰਬਾਦੀ ਕੀਤੀ ਆ। ਅੱਜ ਬੰਦਾ ਸਿੰਘ ਬਹਾਦਰ ਨੇ ਜਿਹੜੀ ਗੜੀ ਦੇ ਵਿੱਚ 8-8 ਮਹੀਨੇ ਭੁੱਖੇ ਭਾਣੇ ਲੜਾਈ ਕੀਤੀ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੇ ਉਸ ਤੋਂ ਬਾਅਦ ਉਹ ਗ੍ਰਿਫ਼ਤਾਰ ਹੋਏ, ਲਾਹੌਰ ਗਏ, ਫਿਰ ਦਿੱਲੀ ਜਾ ਕੇ 740 ਸਿੱਖਾਂ ਦੇ ਗਾਟੇ ਲੱਥੇ, ਬੰਦਾ ਸਿੰਘ ਬਹਾਦਰ ਦਾ ਬਹੁਤ ਬੁਰੀ ਤਰ੍ਹਾਂ ਤਰੀਕੇ ਨਾਲ ਟੁਕੜੇ ਕਰਕੇ ਉਹਨੂੰ ਸ਼ਹੀਦ ਕੀਤਾ ਗਿਆ, ਉਹਦੇ ਬੱਚੇ ਦਾ ਪੇਟ ਚਾਕ ਕੀਤਾ ਗਿਆ, ਉਹ ਗੜੀ ਜਿਹੜੀ ਆ ਅੱਜ ਸੁੱਚਾ ਸਿੰਘ ਲੰਗਾਹ ਦੀ ਯਾਸ਼ੀ ਦਾ ਅੱਡਾ ਬਣੀ ਹੋਈ ਹੈ, ਉਹਨੂੰ 5 ਸੌ ਸ਼ੇਕ ਦਿੱਤਾ, ਕਿੰਨੇ ਸਾਲ ਹੋ ਗਏ, ਪਰ ਅੱਜ ਵੀ ਉਹਦੇ 4 ਫੇਰੇ ਹੋਲਡਿੰਗ ਲੱਗੇ ਮਿਲਦੇ ਆ, ਸੁੱਚਾ ਸਿੰਘ ਲੰਗਾਹ, ਜਥੇਦਾਰ ਸੁੱਚਾ ਸਿੰਘ ਲੰਗਾਹ, ਸ਼੍ਰੋਮਣੀ ਪ੍ਰਬੰਧਕ ਕਮੇਟੀ ਮੈਂਬਰ, ਉੱਥੇ ਉਹਦੇ ਬਿਸਤਰੇ ਲੱਗੇ ਨੇ, ਉਹਦੇ ਡਬਲ ਬੈੱਡ ਨੇ, ਉੱਥੇ AC ਲੱਗੇ ਨੇ, ਉੱਥੇ ਉਹਦੇ ਖਾਣ ਪਾਣ ਚੱਲਦੇ ਨੇ, ਉੱਥੇ ਉਹਦੇ ਬੰਦੇ ਉਹਨੂੰ ਮਿਲਣ ਆਉਂਦੇ ਨੇ, ਦਫ਼ਤਰ ਚੱਲਦਾ, ਉੱਥੇ ਉਹਦੇ ਜਿਹੜੇ ਗਨਮੈਨ ਨੇ ਉਹ ਜਿਹਨਾਂ ਨੇ 5 ਪਿਆਰੇ ਬਣ ਕੇ ਉਹਨੂੰ ਅੰਮ੍ਰਿਤਪਾਨ ਕਰਾਇਆ, ਉਹ ਪੱਕਿਆ ਉਹਨਾਂ ਦਾ ਆਸਣ ਲੱਗਾ ਹੋਇਆ, ਤੇ ਇਹ ਪ੍ਰਧਾਨ ਆਪਣਾ ਜਿਹੜਾ ਮੈਨੇਜਰ ਆ ਜਾਂ ਸੇਵਾਦਾਰ ਉਹਦੇ ਹੁਕਮ ਨਾਲ ਲੱਗਦੇ ਨੇ, ਪੈਸਾ ਲੱਗਦਾ ਆ ਪ੍ਰਬੰਧਕ ਕਮੇਟੀ ਦੇ ਫਾਰਮ ਹਾਊਸ ਤੇ ਜਿਹੜਾ 55 ਏਕੜ ਦਾ, ਉੱਥੇ ਖਾਦ ਲਈ, ਦਵਾਈਆਂ ਲਈ ਤੇ ਸੇਵਾਦਾਰਾਂ ਦੇ ਉੱਤੇ ਤਨਖਾਹਾਂ ਦਾ, ਤੇ ਉਹ ਖਰਚ ਹੋਣ ਡਿਆ ਲੰਗਾਹ ਦੇ ਫਾਰਮ ਤੇ, ਲੰਗਾਹ ਦੀਆਂ ਮੱਝਾਂ ਪਲਦੀਆਂ ਨੇ ਬੁਰਜ ਸਾਹਿਬ ਧਾਰੀਵਾਲ, ਤੇ ਪੱਠੇ ਪਾਉਂਦੇ ਨੇ ਉਹਨੂੰ ਸੇਵਾਦਾਰ ਗੁਰੂ ਘਰ ਦੇ, ਤਨਖਾਹਾਂ ਲੈਂਦੇ ਗੁਰੂ ਰਾਮਦਾਸ ਦੇ ਖਜ਼ਾਨੇ ਚੋਂ, ਸਾਡਾ ਬੇੜਾ ਗਰਕ ਕਰਨ ਵਾਲੇ ਇਹ ਲੋਕ ਨੇ ਜਿਨ੍ਹਾਂ ਦੇ ਕੋਲ ਨਾ ਸ਼ਸਤਰ ਆ ਨਾ ਸ਼ਾਸਤਰ ਆ, ਨਾ ਗੁਰੂ ਦਾ ਗਿਆਨ ਨਾ ਗੁਰੂ ਦਾ ਭੈ, ਕੇਵਲ ਦਿਖਾਵੇ ਦੇ ਭੇਖੀ ਸਿੱਖ ਨੇ। ਇਹ ਨਰੈਣੋ ਮਹੰਤ ਦੇ ਉਹਨਾਂ ਮਹੰਤਾਂ ਦੀ ਸ਼੍ਰੇਣੀ ਤੋਂ ਬਹੁਤ ਜ਼ਿਆਦਾ ਥੱਲੇ ਲੂਜ਼ ਹੋ ਚੁੱਕੇ ਨੇ। ਤੋ ਸਾਡੀ ਜਿਹੜੀ ਰੀਤੀ ਸੀ ਜਾਂ ਸਾਡੇ ਤਰੀਕੇ ਸੀਗੇ ਧਰਮ ਪ੍ਰਚਾਰ ਦੇ, ਉਹ ਇਹ ਸੀਗਾ ਅਸੀਂ ਗਰੀਬ ਬੱਚੇ ਨੂੰ ਉਹਨੂੰ ਹੈਲਪ ਕਰਦੇ, ਉਹਦੀ ਪੜ੍ਹਾਈ ਉਹਦੀ ਐਜੂਕੇਸ਼ਨ ਲਈ ਉਹਨੂੰ ਅਫਸਰ ਬਣਾਉਂਦੇ। ਉਹ ਸਾਰੀ ਜ਼ਿੰਦਗੀ ਇੱਕ ਤੇ ਕੇਸ ਨਾਲ ਕਤਲ ਕਰਾਉਂਦਾ, ਇੱਕ ਸਿੱਖ ਬਣ ਕੇ ਤੇ ਅਫਸਰੀ ਕਰਦਾ ਤੇ ਹੁਕਮ ਚਲਾਉਂਦਾ ਤੇ ਇਹ ਗੁਰੂ ਘਰ ਦਾ ਪ੍ਰਚਾਰ ਕਰਦਾ ਮਿਸ਼ਨਰੀ ਬਣ ਕੇ, ਨਾਲ ਨਾਲ ਆਪਣਾ ਦਸਵਾਂ ਚੋਂ ਪੈਸਾ ਦਿੰਦਾ ਗੁਰੂ ਘਰ ਨੂੰ। ਇਹ ਸੀ ਸਾਡੇ ਸਾਧਨ ਜਿਹੜੇ ਹੋਏ ਨੇ, ਤੇ ਉਸ ਪਾਸੇ ਵੱਲ ਧਿਆਨ ਵੀ ਕੋਈ ਨੀ ਇੱਕ ਪਰਿਵਾਰ ਦਾ। ਅੱਜ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੋਵੇ, ਦਿੱਲੀ ਹੋਵੇ, ਪਟਨਾ ਸਾਹਿਬ ਉੱਜੜ ਗਈਆਂ, ਇਹਨਾਂ ਦੇ ਪੱਲੇ ਕੁਛ ਨੀ, ਇਹਨਾਂ ਦੇ ਢਾਡੀ, ਇਹਨਾਂ ਦੇ ਰਾਗੀ, ਇਹਨਾਂ ਦੇ ਗ੍ਰੰਥੀ ਪੈਸੇ ਮੰਗ ਰਹੇ ਨੇ। ਲੇਕਿਨ ਇਹਦੇ ਮੁਕਾਬਲੇ ਤੇ ਹਜ਼ੂਰ ਸਾਹਿਬ ਆ, ਪੌਂਟਾ ਸਾਹਿਬ ਆ, ਹੇਮਕੁੰਟ ਸਾਹਿਬ ਆ, ਕਸ਼ਮੀਰ ਦੀ ਕਮੇਟੀ ਆ, ਪਾਕਿਸਤਾਨ ਦੀ ਕਮੇਟੀ ਆ, ਕੋਈ ਪੈਸੇ ਨੀ ਮੰਗ ਰਹੀ ਜੀ। ਪੈਸੇ ਮੰਗਦੇ ਸੰਗਤ ਤੋਂ ਝੋਲੀ ਅੱਡ ਅੱਡ ਕੇ, ਕਿਉਂਕਿ ਖਾ ਚੁੱਕੇ ਨੇ, ਖਜ਼ਾਨੇ ਖਾਲੀ ਕਰ ਚੁੱਕੇ ਨੇ, ਐਫਡੀਆਂ ਖਤਮ ਕਰ ਚੁੱਕੇ ਨੇ
ਜੀ।
ਹਾਂਜੀ,
ਸੋ ਅਗਰ ਅਸੀਂ ਦੇਖਦੇ ਹਾਂ ਜੀ ਕਿ ਅੱਜ ਅਸੀਂ ਇੰਨਾ ਸਾਡੇ ਕੋਲ ਪੈਸਾ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਚੰਗੇ ਸਕੂਲ ਨਹੀਂ ਦੇ ਸਕੇ, ਚੰਗੀਆਂ ਕਾਲਜਸ ਨਹੀਂ ਦੇ ਸਕੇ, ਚੰਗੀਆਂ ਯੂਨੀਵਰਸਿਟੀਜ਼ ਨਹੀਂ ਦੇ ਸਕੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹ ਕੇ ਉੱਚ ਵਿਦਿਆ ਲੈਣੀ ਆ। ਆਪਾਂ ਪਹਿਲਾਂ ਅਕਸਰ ਦੇਖਦੇ ਸੀਗੇ ਕਿ ਅੱਜ ਤੋਂ ਤਕਰੀਬਨ 25-30 ਸਾਲ ਪਹਿਲਾਂ ਆਪਾਂ IAS ਦੇਖਣੀ, ਬਿਊਰੋਕਰੇਟਸ ਲੋਬੀ ਦੇਖਣੀ, IPS ਦੇਖਣੇ, ਇੰਜੀਨੀਅਰ ਡਾਕਟਰ ਦੇਖਣੇ, ਤੇ ਸਾਨੂੰ ਉਹਨਾਂ ਕੁਰਸੀਆਂ ਤੇ ਸਰਦਾਰ ਲੋਕ ਬੈਠੇ ਦਿਸਦੇ ਸੀ। ਤੇ ਪਰ ਅੱਜ ਜਿਹੜੀ ਉਹ ਲੋਬੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਖਤਮ ਹੁੰਦੀ ਦਿਸਦੀ ਹੈ ਜਾਂ ਦਿਸ ਨਹੀਂ ਰਹੀ, ਕਿਉਂਕਿ ਬੱਚਾ ਸਾਡਾ ਪਲੱਸ ਟੂ ਤੋਂ ਮਗਰੋਂ ਸਾਰਾ ਉਹਦਾ ਰੁਝਾਨ ਹੈਗਾ ਕਿ ਮੈਂ ਮਤਲਬ ਵਿਦੇਸ਼ ਚਲਾ ਜਾਵਾਂ, ਕਿਉਂਕਿ ਇੰਡੀਆ ਦੇ ਵਿੱਚ ਆਪਦੇ ਆਪ ਨੂੰ ਸਿਕਿਓਰ ਸੇਫ ਨਹੀਂ ਫੀਲ ਕਰ ਰਿਹਾ। ਤੇ ਸੋ ਇਸ ਤਰੀਕੇ ਦੇ ਨਾਲ ਸਾਡਾ ਪੈਸਾ ਵੀ ਜਾ ਰਿਹਾ ਤੇ ਸਾਡਾ ਪਲਿਆ ਪਲਾਇਆ ਯੂਥ ਵੀ ਜਾ ਰਿਹਾ, ਤੇ ਇੱਥੋਂ ਇਨਸਿਕਿਉਰਿਟੀ ਸਮਝ ਕੇ ਜਾ ਰਿਹਾ,
ਯੂਥ ਵੀ ਜਾ ਰਿਹਾ। ਇੱਕ ਤਾਂ ਪਹਿਲਾਂ ਕੋਈ ਬਾਹਰ ਜਾਂਦਾ ਸੀ ਤੇ ਉਹਦੀ ਘਰ ਜ਼ਮੀਨ ਬਣਦੀ ਸੀ
ਜੀ,
ਅੱਜ ਜ਼ਮੀਨ ਵਿਕਦੀ ਆ ਤੇ ਬੱਚਾ ਬਾਹਰ ਜਾਂਦਾ, ਫਿਰ ਉਹਦੀ ਵਾਈਫ ਬਾਹਰ ਜਾਂਦੀ ਆ, ਫਿਰ ਉਹ ਵਾਈਫ ਦੇ ਮਾਂ ਪਿਓ ਦਾ ਵੀਜ਼ਾ ਲੱਗਦਾ, ਫਿਰ ਬੱਚੇ ਦੇ ਮਾਂ ਪਿਓ ਦਾ ਵੀਜ਼ਾ ਲੱਗਦਾ 20-20 ਸਾਲ ਦਾ, 10-10 ਸਾਲ
ਜੀ ਜੀ।
ਤੇ ਅਸੀਂ ਪੰਜਾਬ ਵੀ ਖਾਲੀ ਕਰੀ ਜਾ ਰਹੇ ਹਾਂ, ਉਹ ਪੰਜਾਬ ਦਾ ਪੈਸਾ ਜ਼ਮੀਨ ਵੇਚ ਕੇ ਵੀ ਬਾਹਰ ਲਿਜਾ ਰਹੇ
ਜੀ ਜੀ। ਤਕਰੀਬਨ ਅਨੁਮਾਨ ਹੈ ਭਾਈ ਸਾਹਿਬ ਕਿ ਸਾਲ ਦਾ ਤਕਰੀਬਨ 35,000 ਕਰੋੜ ਰੁਪਈਆ ਪੰਜਾਬ ਦਾ ਜਿਹੜਾ ਹੈਗਾ ਵਿਦੇਸ਼ਾਂ ਦੇ ਵਿੱਚ ਸਟੱਡੀ ਵੀਜ਼ੇ ਦੇ ਨਾਂ ਤੇ ਜਾ ਰਿਹਾ। ਸਾਡਾ ਇੱਕ ਪਲਿਆ ਪਲਾਇਆ ਜਿਹੜਾ ਬੱਚਾ ਹੈਗਾ 18-20-22 ਸਾਲ ਦਾ, ਤੇ ਇਹਦੇ ਨਾਲ ਉਹ ਜਿਹੜੀਆਂ ਫੀਸਾਂ ਜਾ ਰਹੀਆਂ, ਉਸ ਪੱਖੋਂ ਆਪਾਂ ਦੇਖੀਏ ਤਾਂ ਅਸੀਂ ਆਰਥਿਕ ਪੱਖੋਂ ਵੀ ਸਾਡਾ ਪੰਜਾਬ ਗਰੀਬ ਹੋ ਰਿਹਾ, ਕਮਜ਼ੋਰ ਹੋ ਰਿਹਾ, ਤੇ ਨਾਲ ਸਾਡਾ ਇੱਥੋਂ ਯੂਥ ਮਾਈਗ੍ਰੇਟ ਹੋ ਰਿਹਾ। ਇਸ ਤਰ੍ਹਾਂ
ਪੱਖੋਂ ਵੀ, ਫਿਰ ਇੱਕ ਸਿੱਖੀ ਪੱਖੋਂ ਵੀ, ਤੇ ਇੱਕ ਜਿਹੜਾ ਬੱਚਾ ਜਾ ਰਿਹਾ ਉਹਦੀ ਉਮਰ ਵੀ 20 ਸਾਲ ਪਿੱਛੇ ਪੈ ਜਾਂਦੀ ਹੈ
ਜੀ ਜੀ।
ਜਿੰਨੀ ਦੇਰ ਬਾਹਰ ਜਾ ਕੇ ਸੈਟਲ ਨਹੀਂ ਹੁੰਦਾ ਉਨੀ ਦੇਰ ਤੱਕ ਕੁਛ ਨਹੀਂ ਕਰ ਪਾਉਂਦਾ
ਜੀ ਜੀ। ਸੋ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੈ, ਕਿਉਂਕਿ ਮਤਲਬ ਇਹ ਇਸ ਤਰ੍ਹਾਂ ਚੱਲਦਾ ਗਿਆ ਤਾਂ ਆਪਣਾ ਪੰਜਾਬ ਖਾਲੀ ਨਾ ਹੋ ਜਾਊਗਾ ਜੀ?
ਦੇਖੋ ਜੀ, ਮੈਂ ਤੇ ਇਹਨੂੰ ਦੇਖ ਕੇ ਤੇ ਅਸੀਂ ਤੇ ਹੈਰਾਨ ਹੁੰਦੇ ਹਾਂ, ਤੇ ਅਸੀਂ ਬਹੁਤ ਚਿੰਤਤ ਹੈ ਇਸ ਗੱਲ ਤੋਂ। ਇਸੇ ਕਰਕੇ ਅਸੀਂ ਬੜਾ ਜ਼ੋਰ ਲਾ ਰਹੇ ਹਾਂ ਕਿ ਸਾਡੀ ਲੀਡਰਸ਼ਿਪ 'ਚ ਚੇਂਜ ਆਵੇ, ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਇੰਟਰਸਟ ਲੈਣ, ਧਰਮ ਦੇ ਧਰਮੀ ਲੋਕ ਜਿਹੜੇ ਨੇ ਆਪ ਇੰਟਰਸਟ ਲੈ ਕੇ, ਤੇ ਇਹ ਸੰਸਥਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਸਵੰਧ ਦੀ ਪ੍ਰਥਾ ਦੇਣ ਦੀ ਇੱਕ ਰੀਤ ਬਣਾਈ ਆ, ਇੱਕ ਕਾਰ ਸੇਵਾ ਕਰਨ ਦੀ ਰੀਤ ਦਿੱਤੀ ਆ, ਇੱਕ ਸੱਚੀ ਪਾਤਸ਼ਾਹੀ ਦਿੱਤੀ ਆ ਪੰਥ ਤੇ ਗ੍ਰੰਥ ਦੀ, ਇੱਕ ਅਕਾਲ ਤਖ਼ਤ ਸਾਹਿਬ ਦਿੱਤਾ ਜਿਹੜਾ ਮੀਰ ਦਾ, ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਤਖ਼ਤ ਆ, ਤੇ ਇਹ ਨਿਜ਼ਾਮ ਸਾਰਾ ਜੀਵਨ ਜਾਂਚ ਤੇ ਢੰਗ ਤਰੀਕੇ ਵਸੀਲੇ ਸਿਧਾਂਤ ਦਿੱਤੇ ਨੇ। ਲੇਕਿਨ ਸਾਡੀ ਲੀਡਰਸ਼ਿਪ ਸਾਨੂੰ ਇਹੋ ਜਿਹਾ ਸੰਗਲ ਪਾਇਆ ਇਸ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਕਿ ਅਸੀਂ ਵੱਧ ਫੁੱਲ ਨਹੀਂ ਰਹੇ, ਸਾਡੀ ਲੀਡਰਸ਼ਿਪ ਨਵੀਂ ਨਹੀਂ ਨਿਕਲਦੀ। ਅੱਜ ਦੇਖੋ ਬਾਦਲ ਤੇ ਉਹਦਾ ਪਰਿਵਾਰ ਤੋਂ ਇਲਾਵਾ ਕੋਈ ਲੀਡਰ ਪੈਦਾ ਦੇਖਦਾ ਤੁਹਾਨੂੰ ਪੰਜਾਬ ਦੀ ਫੀਲਡ ਦੇ ਵਿੱਚ? ਕੋਈ ਕੱਦਵਾਰ ਲੀਡਰ ਹੋਵੇ ਜਿਹਦੀ ਇਮੇਜ ਹੋਵੇ, ਜਿਹੜਾ ਜਿਹਨੇ ਗੁਰੂ ਨੂੰ ਸਮਰਪਿਤ ਹੋਵੇ, ਜਿਹਨੇ ਕੌਮ ਲਈ ਕੋਈ ਆਪਣਾ ਗਵਾਇਆ ਹੋਵੇ? ਪਰ ਪੁਰਾਣੇ ਲੀਡਰ ਹੁੰਦੇ ਸੀ, ਉਹਨਾਂ ਨੂੰ ਇੱਕ ਇੱਕ ਕਰਕੇ ਹਜ਼ਮ ਕਰ ਗਿਆ, ਅੱਜ ਖਾਲੀ ਹੋਇਆ ਫਿਰਦਾ ਸਾਰਾ ਕੁਛ
ਜੀ ਜੀ। ਸੋ ਜਿਵੇਂ ਭਾਈ ਸਾਹਿਬ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਤਕਰੀਬਨ ਦੂਜੀ ਕਮਿਊਨਿਟੀਜ਼ ਹੈ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਆਪਣੀ ਅੱਖਾਂ ਅੱਗੇ ਸਭ ਤੋਂ ਪਹਿਲਾਂ ਇਹ ਆ ਜਾਂਦਾ ਕਿ ਸਭ ਤੋਂ ਜਿਹੜੇ ਬੈਸਟ ਸਕੂਲ ਆ ਉਹ ਕ੍ਰਿਸਚਨ ਜਿਹੜੀ ਕਮਿਊਨਿਟੀ ਹੈਗੀ ਆ ਉਹ ਉਹਦੇ ਬੈਸਟ ਸਕੂਲ ਗਿਣੇ ਜਾਂਦੇ ਆ, ਜਾਂ ਜਿਹੜੀ DAV ਸਕੂਲ ਹੈਗੇ ਆ ਇਹ ਵੀ ਜਿਹੜੇ ਹੈਗੇ ਇੱਕ ਚੰਗੇ ਸਕੂਲਾਂ ਦੀ ਕਤਾਰ ਦੇ ਵਿੱਚ ਆ ਜਾਂਦੇ ਆ। ਤੇ ਸਾਡੀ ਜਿਹੜੀ ਕੌਮ ਦਾ ਜਾਂ ਸਾਡੀ ਅਸੀਂ SGPC ਦਾ ਗੱਲ ਕਰੀਏ ਤਾਂ ਕੋਈ ਇਹੋ ਜਿਹਾ ਸਾਨੂੰ ਸਕੂਲ ਨਹੀਂ ਦਿਸਦਾ ਜਿੱਥੇ ਕਿ ਸਾਨੂੰ ਹੋਵੇ ਵੀ ਅਸੀਂ ਆਪਣੇ ਮਾਣ ਮਹਿਸੂਸ ਕਰ ਸਕੀਏ ਕਿ ਅਸੀਂ ਚੰਗਾ ਸਕੂਲ ਜਾਂ ਚੰਗੇ ਕਾਲਜਸ ਦਿੱਤੇ ਆ, ਕਿਉਂਕਿ ਬੱਚਿਆਂ ਨੇ ਸਾਡੇ ਨੇ ਪੜ੍ਹਨਾ ਤਾਂ ਉੱਥੋਂ ਹੀ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇੱਕ ਤਾਂ ਜਿਹੜਾ ਤੁਸੀਂ ਬਿਲਕੁਲ ਜਿਹੜੀ ਸਾਰੀ ਅਸਲ ਗੱਲ ਹੈ ਉਹ ਦੱਸ ਦਿੱਤੀ ਤੁਸੀਂ, ਜਿਹੜੇ ਅੱਜ 1 ਨੰਬਰ ਤੇ 2 ਨੰਬਰ ਤੇ ਰਿਜ਼ਲਟ ਆ ਰਹੇ ਨੇ ਉਹ ਆ ਰਹੇ ਨੇ ਈਸਾਈ ਸਕੂਲਾਂ ਦੇ। ਇਸ ਤੋਂ ਬਾਅਦ 1-2 ਸਕੂਲ ਨੇ ਜਿਹੜੇ ਯਾਦਵਿੰਦਰਾ ਪਬਲਿਕ ਸਕੂਲ ਨੇ, ਇਹਨਾਂ ਦਾ ਰਿਜ਼ਲਟ ਚੰਗਾ ਹੈ। ਲੇਕਿਨ ਇਹ ਪਬਲਿਕ ਸਕੂਲ ਨੇ ਤੇ ਪ੍ਰਾਈਵੇਟ ਸਕੂਲ ਨੇ, ਇਹਨਾਂ ਦਾ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ, ਇੱਥੇ ਫੀਸਾਂ ਨੇ ਤੇ ਸਹੂਲਤਾਂ ਨੇ ਬੱਚਿਆਂ ਲਈ। ਇਸ ਤੋਂ ਇਲਾਵਾ ਜਿਹੜੇ DAV ਸਕੂਲ ਆ ਉਹਨਾਂ ਦਾ ਰਿਜ਼ਲਟ ਬਹੁਤ ਅੱਛਾ, ਲੇਕਿਨ ਉਹਨਾਂ ਦੇ ਵਿੱਚ ਬੜਾ ਸਿਸਟਮ ਆ। ਤੇ ਮੈਂ ਤੁਹਾਨੂੰ ਕਹਾਂ ਵੀ 100 ਸਾਲ ਪਹਿਲਾਂ ਇਹ ਸੰਸਥਾ ਹੋਂਦ ਵਿੱਚ ਆਈ ਸੀ ਜਦੋਂ ਸਾਡਾ ਖਾਲਸਾ ਕਾਲਜ ਆਇਆ ਸੀ। ਜਦੋਂ ਸਿੱਖ ਕੌਮ ਨੂੰ ਖਾਲਸਾ ਕਾਲਜ ਸਿੱਖਾਂ ਨੇ ਦਿੱਤਾ, ਉਦੋਂ ਹੀ ਹਿੰਦੂ ਵੀਰਾਂ ਨੇ DAV ਸਕੂਲ ਬਣਾਇਆ ਸੀ, ਕਾਲਜ ਬਣਾਇਆ ਸੀ। ਉਦੋਂ ਹੀ ਈਸਾਈ ਵੀਰਾਂ ਨੇ ਬੇਰਿੰਗ ਕਾਲਜ ਬਣਾਇਆ ਸੀ ਜਿਹੜਾ ਅੱਜ ਵੀ ਬਟਾਲੇ ਦੇ ਵਿੱਚ, ਉਹਨੂੰ 100 ਸਾਲ ਤੋਂ 125 ਸਾਲ ਹੋ ਚੁੱਕੇ ਨੇ, ਇਹਨੂੰ 125 ਸਾਲ ਹੀ ਇਹਨੂੰ ਹੋ ਚੁੱਕੇ ਨੇ ਖਾਲਸਾ ਕਾਲਜ ਨੂੰ ਇਸੇ ਤਰ੍ਹਾਂ ਹੀ। ਪਰ ਅੱਜ ਤੁਸੀਂ ਦੇਖੋ ਬੇਰਿੰਗ ਕਾਲਜ ਤੋਂ ਬਾਅਦ ਈਸਾਈ ਵੀਰਾਂ ਦੇ ਆਲ ਵਰਲਡ ਦੇ ਵਿੱਚ ਐਜੂਕੇਸ਼ਨ ਅਦਾਰੇ 13% ਸਾਡੇ ਪੰਜਾਬ ਦੀ ਆਬਾਦੀ ਆਪਣੇ ਈਸਾਈ ਵੀਰਾਂ ਦੀ, ਪਰ ਉਹਨਾਂ ਦਾ 100% ਉਹਨਾਂ ਦੀ ਐਜੂਕੇਸ਼ਨ ਦਾ ਫਲਾ ਜਾਲ ਵਿਛਾ ਹੋਇਆ। ਉਹਦੇ ਵਿੱਚ ਗਰੀਬ ਬੱਚਿਆਂ ਨੂੰ ਉਹ ਫੀਸਾਂ ਵੀ ਮਾਫ ਕਰਦੇ ਨੇ ਤੇ ਉਹਨਾਂ ਦੀ ਸਹੂਲਤ ਲਈ ਜਾਂ ਉਹਨਾਂ ਦੀ ਵਰਦੀ ਲਈ ਪੈਸੇ ਵੀ ਦਿੰਦੇ ਨੇ, ਤੇ ਅਸੀਂ ਇਹ ਇਲਜ਼ਾਮ ਲਾਉਂਦੇ ਹਾਂ ਕਿ ਉਹ ਸਾਡੇ ਬੱਚਿਆਂ ਨੂੰ ਆਪਣੇ ਧਰਮ ਵਿੱਚ ਪ੍ਰਵਿਰਤ ਹੋਣ ਲਈ ਪ੍ਰੇਰਦੇ ਨੇ। ਪਰ ਸਾਡੇ ਕੋਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੰਨਾ ਕੁਛ ਹੈ ਵੀ ਅਸੀਂ ਉਹਨਾਂ ਦੇ ਮਾਂ ਨੂੰ, ਜਿਹੜੀ ਕੋਈ ਬੱਚੇ ਦੇ ਸਿਰ ਤੇ ਬਾਪ ਨਾ ਹੋਏ ਤੇ ਮਾਂ ਨੂੰ ਵੀ ਅਸੀਂ ਰਾਸ਼ਨ ਦੇ ਸਕਦੇ ਹਾਂ। ਸਾਡੇ ਕੋਲ ਇੰਨਾ ਜੁਗਾੜ ਆ, ਤੁਸੀਂ ਹੈਰਾਨ ਹੋਵੋਗੇ। ਇੱਕ ਡੋਨੇਸ਼ਨ ਆਉਂਦੀ ਆ ਕਣਕ ਦੀ, ਅਪ੍ਰੈਲ ਦੇ ਮਹੀਨੇ ਜਦੋਂ ਕਣਕ ਆਉਂਦੀ ਆ ਖੇਤਾਂ ਚੋਂ, ਘਰ ਆਉਂਦੀ ਫਸਲ, ਜੋ ਸਿੱਖਣਾ ਸਿੱਖਦੇ ਸਿੱਖ ਕੇ ਸਾਡੀ ਫਸਲ ਘਰ ਆਵੇ ਤੇ ਗੁਰੂ ਰਾਮਦਾਸ ਤੇਰੇ ਖਜ਼ਾਨੇ ਚ ਅਸੀਂ 1 ਕੁਇੰਟਲ ਕਣਕ ਪਾਵਾਂਗੇ ਜਾਂ 2 ਕੁਇੰਟਲ ਪਾਵਾਂਗੇ ਜਾਂ 1 ਮਣ ਪਾਵਾਂਗੇ, ਤੇ ਉਹ ਡੋਨੇਸ਼ਨ ਜਿਹੜੀ ਆ ਤਕਰੀਬਨ 8,000 ਕੁਇੰਟਲ ਆ ਸਾਲ ਦੀ, ਤੇ 8,000 ਕੁਇੰਟਲ ਹੀ ਆਪਣੇ ਫਾਰਮ ਹਾਊਸਾਂ ਤੋਂ ਪ੍ਰਬੰਧਕ ਕਮੇਟੀ ਤੇ ਆਉਂਦੀ। ਆਪਣੇ ਫਾਰਮ ਹਾਊਸ ਵੀ ਪ੍ਰਬੰਧਕ ਕਮੇਟੀ ਕੋਲ 20,000 ਏਕੜ ਜ਼ਮੀਨਾਂ ਨੇ ਜਿਹੜੀਆਂ ਖੁਰਦ ਬੁਰਦ ਹੋਈਆਂ ਪਈਆਂ ਨੇ ਕਿ ਠੇਕੇ ਦਿੱਤੀਆਂ ਤੇ 6,000 ਠੇਕਾ ਆ, ਜੇ ਕਿਤੇ ਨਹੀਂ ਲੈਣੇ ਤੇ ਉਹ ਕਹਿੰਦੇ ਮਾਫ਼ ਕਰ ਦਿੱਤੇ ਗਏ, ਕੁਦਰਤੀ ਆਫ਼ਤਾ ਆਈ ਫਸਲ ਖਰਾਬ ਕਰ ਗਈ ਇਹਨੂੰ ਮਾਫ਼ ਕੀਤਾ ਜਾਂਦਾ, ਲੇਕਿਨ ਉਹਨਾਂ ਦੀ ਆਮਦਨ 0 ਆ। ਅਸੀਂ ਮੰਗ ਲਈਏ RTI ਪਾ ਕੇ ਵੀ ਤੁਸੀਂ ਸਾਨੂੰ ਦੱਸੋ 20,000 ਏਕੜ ਜ਼ਮੀਨਾਂ ਨੇ ਪ੍ਰਬੰਧਕ ਕਮੇਟੀ ਦੀਆਂ, ਉਹਨਾਂ ਦਾ ਸਲਾਨਾ ਸਾਨੂੰ ਕੀ ਮਿਲਦਾ ਤੇ ਉਹ ਜਵਾਬ ਨਹੀਂ ਦਿੰਦੇ। ਮੈਂ ਤਾਂ 20 ਸਾਲ ਤੋਂ ਰੌਲਾ ਪਾ ਕੇ ਹਟ ਗਿਆ, ਨਹੀਂ ਦਿੱਤਾ ਇਹਨਾਂ ਜਵਾਬ। ਲੇਕਿਨ ਫਿਰ ਵੀ 16,000 ਕੁਇੰਟਲ ਇਹ ਕਣਕ ਗੁਰੂ ਰਾਮਦਾਸ ਦੇ ਲੰਗਰ ਚ ਆਉਂਦੀ ਆ, ਜਿਹੜੀ ਆਉਣੀ ਹੁੰਦੀ ਹੈ। ਸੋ ਅਸੀਂ ਤੇ ਕਿਸੇ ਵੀ ਵਿਧਵਾ ਬੀਬੀ ਨੂੰ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਸੱਚੀ ਸਰਕਾਰ ਆ, ਜਦੋਂ ਤੈਨੂੰ ਜਿੱਥੇ ਵੀ ਰਾਸ਼ਨ ਚਾਹੀਦਾ ਐਪਲੀਕੇਸ਼ਨ ਦੇ ਨੇੜੇ ਦੇ ਗੁਰਦੁਆਰੇ ਚੋਂ ਤੈਨੂੰ ਰਾਸ਼ਨ ਮਿਲੂਗਾ ਜਿੰਨੀ ਦੇਰ ਤੇਰੇ ਬੱਚੇ ਜਵਾਨ ਨਹੀਂ ਹੋ ਜਾਂਦੇ। ਪਰ ਅਸੀਂ ਨਹੀਂ ਦੇ ਰਹੇ, ਅਸੀਂ ਈਸਾਈਆਂ ਤੇ ਉਂਗਲ ਚੁੱਕਦੇ ਹਾਂ ਕਿ ਸਾਡੇ ਬੱਚਿਆਂ ਦਾ ਧਰਮ ਪਰਿਵਰਤ ਕਰ ਰਹੇ ਜਾ ਰਹੇ, ਪਰ ਆਪ ਕੁਛ ਨਹੀਂ ਕਰ ਰਹੇ। ਇਸ ਤੋਂ ਇਲਾਵਾ ਅਸੀਂ ਦੇਖਦੇ DAV ਸਕੂਲ ਜਾਂ ਕਾਲਜ ਦਾ ਬੜਾ ਵਿਸਥਾਰ ਹੋਇਆ ਵਿਦੇਸ਼ਾਂ ਤੱਕ, ਪਰ ਸਾਡਾ ਖਾਲਸਾ ਕਾਲਜ ਇਹ ਸੁਰੱਖਿਅਤ ਨਹੀਂ ਰਿਹਾ। ਉਹ ਵੀ ਇਹ ਬਾਦਲ ਦੇ ਕੁੜਮ ਖਾ ਗਏ, ਉਹਨੂੰ ਇੱਕ ਖਾਲਸਾ ਯੂਨੀਵਰਸਿਟੀ ਦੇ ਨਾਂ ਤੇ ਤਬਦੀਲ ਕਰਕੇ ਤੇ ਆਪਣੇ ਪਰਿਵਾਰ ਦੇ ਵਿੱਚ ਲੈ ਗਏ ਸਾਰਾ ਟਰੱਸਟ। ਪਰ ਉਹ ਅਮਰਿੰਦਰ ਸਿੰਘ ਨੇ ਇੱਕ ਵਾਰੀ ਤਾਂ ਰੋਕ ਲਿਆ, ਉਹਨੂੰ ਵਿਧਾਨ ਸਭਾ 'ਚ ਉਹਦਾ ਬਿੱਲ ਪਾਸ ਨਹੀਂ ਹੋਣ ਦਿੱਤਾ, ਉਹ ਰੱਦ ਕਰ ਦਿੱਤਾ, ਪਰ ਹੁਣ ਉਹਨਾਂ ਨੇ ਸੁਪਰੀਮ ਕੋਰਟ ਲਾਈ ਹੋਈ ਹੈ। ਪਰ ਇਹ ਜਿਹੜਾ ਖਾਲਸਾ ਕਾਲਜ ਆ, ਇੱਥੇ ਵੱਡੇ ਵੱਡੇ ਸਰਦਾਰਾਂ ਦਾ ਪੈਸਾ ਲੱਗਾ, ਸਿੱਖਾਂ ਦੀ ਮਿਹਨਤ ਲੱਗੀ, ਸ਼ਰਮਦਾਨ ਕੀਤਾ, ਚੁੱਲ੍ਹੇ ਟੈਕਸ ਲੱਗੇ ਨੇ, ਕੋਟ ਖਾਲਸਾ ਜ਼ਮੀਨ ਜਿਹੜੀ ਆ ਪਿੰਡ ਦੀ ਸਾਰੀ ਜ਼ਮੀਨ ਇਹਨੂੰ ਦਾਨ 'ਚ ਮਿਲੀ ਆ, ਸਾਈਡਾਂ ਤੋਂ ਲੋਕਾਂ ਨੇ ਬੜੀਆਂ ਜ਼ਮੀਨਾਂ ਦਾਨ ਦਿੱਤੀਆਂ ਤੇ ਉਹ ਫਾਊਂਡਰ ਮੈਂਬਰ ਬਣੇ ਹੋਏ ਨੇ। ਲੇਕਿਨ ਅੱਜ ਉਹ ਮੈਂਬਰ ਜਿਹੜੇ ਗੁਜ਼ਰਦੇ ਜਾ ਰਹੇ ਨੇ, ਨਵੇਂ ਮੈਂਬਰ ਜਿਹੜੇ ਆ ਉਹ ਇਹ ਮਜੀਠੀਆ ਪਰਿਵਾਰ ਦੀ ਮਰਜ਼ੀ ਨਾਲ ਬਣ ਰਹੇ। ਸੋ ਇਹ ਖਾਲਸਾ ਵਿਰਾਸਤ ਜਿਹੜੀ ਸੀ ਖਾਲਸਾ ਕਾਲਜ ਦੀ, ਇਹ ਵੀ ਸਾਡੇ ਹੱਥ 'ਚ ਨਹੀਂ ਹੈ ਇਸ ਵੇਲੇ ਹੈਗੀ, ਕਿਉਂਕਿ ਨਾ ਸਾਡੇ ਕੋਲ ਅਕਾਲ ਤਖ਼ਤ ਰਿਹਾ, ਨਾ ਕਮੇਟੀ ਰਹੀ, ਨਾ ਅਕਾਲੀ ਦਲ ਰਿਹਾ। ਅਸੀਂ ਬਾਦਲ ਪਰਿਵਾਰ 'ਤੇ ਡਿਪੈਂਡੈਂਟ ਹਾਂ, ਜਿੰਨੇ ਸਿੱਖ ਆ ਸਾਡੀ ਸਿੱਖ ਕੌਮ ਆ, ਉਹਦੇ ਤੇ ਡਿਪੈਂਡੈਂਟ ਰਹੋਗੇ ਜੇ ਤੁਸੀਂ ਇਹ ਤੋਂ ਹਾਸਲ ਨਾ ਕੀਤਾ, ਜੇ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਇਹ ਤੋਂ ਹਾਸਲ ਨਾ ਕੀਤਾ, ਚੰਗੇ ਹੱਥਾਂ ਚ ਨਾ ਦਿੱਤਾ ਤੇ ਅਸੀਂ ਰੁਲ ਜਾਵਾਂਗੇ, ਰੁਲ ਜਾਵਾਂਗੇ। ਅੱਜ ਵੀ ਅਸੀਂ ਸੰਭਲ ਸਕਦੇ ਹਾਂ, ਅਸੀਂ ਗੋਡਿਆਂ ਭਾਰ ਹੋ ਕੇ ਉੱਠ ਸਕਦੇ ਹਾਂ, ਪਰ ਜੇ ਕਮੇਟੀ ਤੁਸੀਂ ਲੈ ਲਓ ਤੇ
ਜੀ ਜੀ ਆਪਾਂ ਦੇਖਦੇ ਹਾਂ ਭਾਈ ਸਾਹਿਬ ਕਿ ਐਸ ਜੀ ਪੀ ਸੀ ਦੀ ਜਿਹੜੇ ਮੈਡੀਕਲ ਕਾਲਜ ਹੈ, ਡੈਂਟਲ ਕਾਲਜ ਹੈ ਜਾਂ ਹੋਰ ਇਹੋ ਜਿਹੇ ਕਾਲਜਸ ਹੈ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਕੋਰਸ ਚੱਲਦੇ ਆ ਜਿਨ੍ਹਾਂ ਚ ਐਡਮਿਸ਼ਨ ਜਾਂ ਦਾਖਲਾ ਲੈਣਾ ਬਹੁਤ ਔਖਾ ਹੁੰਦਾ, ਤੇ ਆਮ ਤੌਰ ਤੇ ਵੀ ਕਦੇ ਦੇਖਣ ਦੇ ਵਿੱਚ ਸੁਣਨ ਚ ਨਹੀਂ ਆਇਆ ਕਿ ਐਮ ਬੀ ਬੀ ਐਸ ਦੇ ਵਿੱਚ ਕੋਈ ਗਰੀਬ ਪਰਿਵਾਰ ਦਾ ਜਿਹੜਾ ਬੱਚਾ ਹੈਗਾ ਉਹ ਸਿੱਖ ਕੋਟੇ ਦੇ ਵਿੱਚੋਂ ਜਾ ਰਿਹਾ ਜਾਂ ਬੀ ਡੀ ਐਸ ਚੋਂ ਜਾ ਰਿਹਾ ਜਾਂ ਕਿਸੇ ਹੋਰ ਉਹੋ ਜਿਹੇ ਕੋਰਸਿਸ ਚ ਜਾ ਰਿਹਾ। ਆਮ ਤੌਰ ਤੇ ਉਹ ਜਿਹੜੀਆਂ ਸੀਟਾਂ ਹੈਗੀਆਂ ਸੁਣਨ ਦੇ ਵਿੱਚ ਆਉਂਦਾ ਕਿ ਪੋਲੀਟੀਸ਼ੀਅਨਸ ਆ ਉਹਨਾਂ ਦੇ ਬੱਚੇ ਜਾਂ ਜਿਹੜੇ ਆਫੀਸਰ ਹੈਗੇ ਆ ਉਹਨਾਂ ਦੇ ਬੱਚੇ ਜਾਂ ਬਿਜ਼ਨਸਮੈਨ ਆ ਜਿਹੜੇ ਉਹਨਾਂ ਦੇ ਬੱਚੇ ਉਹ ਜਿਹੜੀਆਂ ਸਿੱਖ ਕੋਟੇ ਦੀਆਂ ਰਾਖਵੀਆਂ ਸੀਟਾਂ ਉਹਨਾਂ ਤੇ ਜਿਹੜੇ ਚਲੇ ਜਾਂਦੇ ਆ, ਤੇ ਡਿਜ਼ਰਵਿੰਗ ਕੈਂਡੀਡੇਟ ਜਿਹੜੇ ਬੱਚੇ ਹੈਗੇ ਆ ਐਕਚੁਅਲ ਦੇ ਵਿੱਚ ਲੋੜਵੰਦ ਬੱਚੇ ਆ ਉਹ ਨਹੀਂ ਜਾ ਪਾਉਂਦੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇਹ ਨਾ ਜੀ ਜਿਹੜਾ ਤੁਸੀਂ ਜੋ ਕੁਛ ਵੀ ਦੱਸਿਆ ਇਹ ਬਿਲਕੁਲ ਅਸਲੀਅਤ ਆ। ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪ੍ਰਬੰਧਕ ਕਮੇਟੀ ਨੂੰ 100 ਸਾਲ ਹੋ ਚੁੱਕਾ ਬਣਿਆ ਜਾਂ ਹੋ ਜਾਊਗਾ 25 ਚ, ਪਰ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਇਹ ਅੱਜ ਡੰਕੇ ਦੀ ਚੋਟ ਤੇ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਇੱਕ ਬੱਚੇ ਨੂੰ ਡਾਕਟਰ ਬਣਾਇਆ ਹੋਵੇ ਜਾਂ ਐਸ ਐਸ ਪੀ ਬਣਾਇਆ ਹੋਵੇ ਜਾਂ ਡੀ ਸੀ ਬਣਾਇਆ ਹੋਵੇ ਪੜ੍ਹਾ ਕੇ। ਹਾਂ ਇੱਕ ਅਸੀਂ ਸੁਣਦੇ ਸਾਂ ਕਿ ਪ੍ਰਤਾਪ ਸਿੰਘ ਕੈਰੋ ਨੂੰ ਤੇ ਉਹਦੇ ਭਰਾ ਨੂੰ ਪੜ੍ਹਾਈ ਕਰਾਈ ਸੀ ਪ੍ਰਬੰਧਕ ਕਮੇਟੀ ਨੇ। ਪ੍ਰਤਾਪ ਸਿੰਘ ਕੈਰੋ ਪੜ੍ਹਿਆ ਸੀ ਅਮਰੀਕਾ ਦੇ ਵਿੱਚ ਇੰਜੀਨੀਅਰ ਕੀਤੀ ਸੀ ਤੇ ਉਹਦਾ ਭਰਾ ਜਸਵੰਤ ਸਿੰਘ ਪੜ੍ਹਿਆ ਸੀ ਰੂਸ ਦੇ ਵਿੱਚ, ਤੇ ਇਹਨਾਂ ਦੋਵਾਂ ਭਰਾਵਾਂ ਨੇ ਪੜ੍ਹਾਈ ਕਰਕੇ ਆਏ ਸੀ ਗੁਰੂ ਘਰ ਦੇ ਪੈਸੇ ਤੇ। ਉਹ ਦੇਖੋ ਤੁਸੀਂ ਪ੍ਰਤਾਪ ਸਿੰਘ ਕੈਰੋ ਨੇ ਖੁੱਲੇ ਪ੍ਰਕਾਸ਼ ਦਾੜੇ ਦੇ ਵਿੱਚ ਵਜ਼ੀਰੀ ਕੀਤੀ ਹੈ ਇੱਥੇ, ਤੇ ਉਹਦਾ ਨਾਂ ਜਿਹੜਾ ਪੰਜਾਬ ਦੇ ਰਾਜਨੀਤਿਕ ਲੀਡਰਾਂ ਚਮਕਦਾ ਪਿਆ। ਪਰ ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਨੇ ਖਾਸ ਕਰਕੇ 50-60 ਸਾਲ ਤੋਂ ਸਾਨੂੰ ਕੋਈ ਬੱਚਾ ਸਾਡੇ ਮਿਸਾਲ ਦੇ ਤੌਰ ਤੇ ਨਹੀਂ ਦਿਸਦਾ ਜਿਹਨੇ ਡਾਕਟਰੀ ਜਾਂ ਡੀ ਸੀ ਬਣਿਆ ਹੋਵੇ ਜਾਂ ਇੰਜੀਨੀਅਰ ਕੀਤੀ ਹੋਵੇ ਤੇ ਪੈਸੇ ਕਮੇਟੀ ਨੇ ਲਾਏ ਹੋਣ। ਇਹ ਜਿਹੜੇ ਅਦਾਰੇ ਨੇ ਜਿਹੜੇ ਤੁਸੀਂ ਗਿਣੇ ਆ ਇਹ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਹੈਗੀ ਆ ਪ੍ਰਬੰਧਕ ਕਮੇਟੀ ਜਿਹੜੀ ਗੋਲਕਾਂ ਨੂੰ ਸੰਭਾਲਦੀ ਆ ਤੇ ਰੱਖ ਰਖਾਅ ਦੇਖਦੀ ਆ, ਤੇ ਇੱਕ ਉਹਦੇ ਉੱਤੇ ਐਜੂਕੇਸ਼ਨ ਅਦਾਰੇ ਨੇ ਕੋਈ ਸਕੂਲ ਨੇ ਕਾਲਜ ਨੇ ਉਹ ਬੰਦ ਪਏ ਨੇ ਤਕਰੀਬਨ ਅੱਜ ਜਿਹੜੇ ਕਿਸੇ ਵੀ ਕਾਲਜ ਦੇ 4-4 ਮਹੀਨਿਆਂ ਤੋਂ ਤਨਖਾਹ ਨੀ ਮਿਲੀ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਚ 4-5 ਮਹੀਨੇ ਦੀ ਤਨਖਾਹ ਨੀ ਮਿਲੀ। ਗੁਰੂ ਗ੍ਰੰਥ ਸਾਹਿਬ ਜੀ ਦੀ ਯੂਨੀਵਰਸਿਟੀ ਨਾਂ ਦੀ ਬਣਾਈ ਉਹ ਚ 2 ਸਾਲ ਤੋਂ ਤਨਖਾਹ ਨੀ ਮਿਲੀ, 1.5 ਸਾਲ ਤੋਂ। ਤੇ ਇਸੇ ਤਰ੍ਹਾਂ ਕਾਲਜ ਨੇ ਮਾਤਾ ਗੰਗਾ ਕਾਲਜ ਇੱਥੇ ਦਰਾਹੇ ਲਾਗੇ ਉਹਦੇ ਵਿੱਚ ਪ੍ਰੋਫੈਸਰਾਂ ਨੂੰ ਤੇ ਟੀਚਰਾਂ ਨੂੰ ਤਨਖਾਹ ਨੀ ਮਿਲੀ 1.5 ਸਾਲ ਤੋਂ। ਤੋ ਇਹ ਜਿਹੜੇ ਇੱਕ ਤੇ ਇਹ ਅਦਾਰੇ ਨੇ ਇਹ ਇੱਕ ਟਰੱਸਟ ਨੇ ਜਿਹੜਾ ਟਰੱਸਟ ਤੁਸੀਂ ਗਿਣਿਆ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ, ਗੁਰੂ ਰਾਮਦਾਸ ਡੈਂਟਲ ਕਾਲਜ, ਗੁਰੂ ਰਾਮਦਾਸ ਮੈਡੀਕਲ ਕਾਲਜ, ਗੁਰੂ ਰਾਮਦਾਸ ਹੋਸਪਿਟਲ, ਮੀਰੀ ਪੀਰੀ ਅਕਾਡਮੀ, ਸ਼ਾਹਬਾਦ ਮਾਰਕੰਡਾ, ਇੱਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ, ਇਸ ਤਰ੍ਹਾਂ ਦੇ ਜਿਹੜੇ ਟਰੱਸਟ ਨੇ ਇਹਨਾਂ ਦੀ ਬੜੀ ਅਜੀਬ ਜਿਹੀ ਗਾਥਾ। ਇਹ ਟਰੱਸਟ ਨੇ ਗਾਹ ਟਰੱਸਟ ਬਣਾਏ ਹੋਏ ਨੇ, ਇੱਕ ਤੇ ਪ੍ਰਬੰਧਕ ਕਮੇਟੀ ਆਪ ਟਰੱਸਟ ਆ ਤੇ ਟਰੱਸਟ ਦੇ ਵਿੱਚੋਂ ਇਹਨਾਂ ਨੇ ਗਾਹ ਟਰੱਸਟ ਬਣਾ ਕੇ, ਜਿਸ ਤਰ੍ਹਾਂ ਮਾਰਕੰਡਾ ਦੀ ਜ਼ਮੀਨ ਆ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ, ਉੱਥੇ 24 ਏਕੜ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਦੇ ਸਾਈਨ ਨਾਲ ਲੀਜ਼ ਤੇ ਲਈ ਹੋਈ ਹੈ, ਗੁਰੂ ਘਰ ਦੀ ਜ਼ਮੀਨ। ਉਹ ਜ਼ਮੀਨ ਜਿਹੜੀ ਕਦੀ ਕਿਸੇ ਮੁਸਲਮਾਨ ਭਰਾ ਨੇ ਦਾਨ ਕੀਤੀ ਸੀ 27 ਏਕੜ, ਉਹ ਚੋਂ 24 ਏਕੜ ਰੋਡ ਦੇ ਉੱਤੇ ਦੀ ਜ਼ਮੀਨ, ਬਹੁਤ ਮਹਿੰਗੀ ਜ਼ਮੀਨ ਆ, ਉਹ ਜ਼ਮੀਨ ਜਿਹੜੀ ਲੀਜ਼ ਤੇ ਲੈ ਲਈ 99 ਸਾਲ ਲਈ। ਮਾਲਕ ਇਹ ਬਣ ਗਿਆ, ਪਰ ਮਾਲਕ ਇਹ ਬਣ ਦੇ ਬਾਵਜੂਦ ਇੱਕ ਟਰੱਸਟ ਬਣ ਗਿਆ, ਉਹਦਾ ਚੇਅਰਮੈਨ ਬਣ ਗਿਆ, ਸੱਜੋਂ ਖੱਬੇ ਬੀਬੀ ਜਗੀਰ ਕੌਰ ਨੂੰ ਪਾ ਲਿਆ ਤੇ ਭੂੰਦੜ ਨੂੰ ਪਾ ਲਿਆ ਵਿੱਚ, ਤੇ ਇਸ ਤੋਂ ਇਲਾਵਾ ਟਰੱਸਟ ਉਹਦਾ ਆਪਣਾ ਨਿੱਜੀ ਆ। ਉਹ ਫਿਰ ਪਿਛਲੇ ਸਾਲ ਤੱਕ 68 ਕਰੋੜ 69 ਲੱਖ ਰੁਪਇਆ ਪ੍ਰਬੰਧਕ ਕਮੇਟੀ ਦਾ ਉੱਥੇ ਲਵਾ ਚੁੱਕਾ ਗੁਰੂ ਘਰ ਦਾ। ਅਮਲਾ ਸਹਿਲਾ ਗੁਰੂ ਰਾਮਦਾਸ ਦੇ ਦਰ ਤੋਂ ਤਨਖਾਹ ਲੈ ਰਿਹਾ, ਉੱਥੇ ਕੰਮ ਕਰ ਰਿਹਾ ਅੱਜ ਵੀ। ਉਸ ਤੋਂ ਇਲਾਵਾ ਇਹ ਜਿਹੜਾ 68 ਕਰੋੜ ਰੁਪਇਆ ਲੱਗਾ, ਇਹ ਚ 20 ਕਰੋੜ ਰੁਪਇਆ ਬੈਂਕ ਦਾ ਕਰਜ਼ਾ, ਉਹ ਗੁਰੂ ਰਾਮਦਾਸ ਦੇ ਖਜ਼ਾਨੇ ਚ ਉਹਦਾ ਵਿਆਜ ਦਿੱਤਾ ਜਾ ਰਿਹਾ 69 ਲੱਖ ਰੁਪਇਆ ਸਾਲਾਨਾ। ਤੋ ਟਰੱਸਟ ਜਿਹੜਾ ਉਹ ਬਾਦਲ ਦਾ, ਮਾਲਕ ਬਾਦਲ, ਤੇ ਦੇਖਣ ਨੂੰ ਉਹ ਪ੍ਰਬੰਧਕ ਕਮੇਟੀ ਦਾ ਅਦਾਰਾ। ਉਹਦੇ ਵਿੱਚ ਹੁਣ ਜਿੰਨੇ ਤੁਹਾਡੇ ਜਿਹੜੇ ਤੁਸੀਂ ਗੈਰ NRI ਦੇ ਕੋਟੇ ਚ ਪੈਸੇ ਆਉਂਦੇ ਆ ਜਾਂ ਉਹ ਪਾਉਂਦੇ ਆ ਜੇਬ ਚ, ਤੇ ਜਦੋਂ ਘਾਟਾ ਪੈਂਦਾ ਤੇ ਉਦੋਂ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਦੇ ਦਿੰਦੇ ਲੀਡਰ ਵੀ ਇਸ ਅਦਾਰੇ ਚ 2 ਕਰੋੜ ਭੇਜ ਦਿਓ ਹਰਿਮੰਦਰ ਸਾਹਿਬ ਦੇ ਖਾਤੇ ਚੋਂ, ਇੱਥੇ ਘਾਟਾ ਪੈ ਗਿਆ, ਤੇ ਉਹ 2 ਕਰੋੜ ਉੱਥੋਂ ਸ਼ਿਫਟ ਕਰ ਲੈਂਦੇ ਨੇ। ਸੋ ਇਸ ਤਰ੍ਹਾਂ ਨੇ ਧੰਦਾ ਚਲਾਇਆ ਹੋਇਆ ਗੁਰੂ ਘਰ ਨੂੰ। ਇਹਨਾਂ ਦੇ ਲੁੱਟਣ ਦੇ ਤਰੀਕੇ ਬੜੇ ਅਜੀਬ ਨੇ। ਮੈਂ ਪਹਿਲੀ ਵਾਰੀ ਇਹਨਾਂ ਦੀ ਆਪੋਜੀਸ਼ਨ ਕੀਤੀ ਆ ਪ੍ਰਬੰਧਕ ਕਮੇਟੀ ਦੀ, ਕਦੀ ਪ੍ਰਬੰਧਕ ਕਮੇਟੀ ਦੀ ਆਪੋਜੀਸ਼ਨ ਹੋਈ ਨਹੀਂ। ਜਿੰਨਾ ਜੋ ਕੁਛ ਮੈਂ ਦੱਸ ਰਿਹਾ, ਲੋਕ ਹੁਣ ਦੰਗ ਰਹਿ ਰਹੇ ਨੇ, ਲੋਕ ਹੁਣ ਮੂੰਹ ਚੁੰਗਲਾ ਪਾ ਕੇ ਸੋਚਦੇ ਨੇ ਵੀ ਸਾਡੇ ਗੁਰੂ ਘਰ ਦਾ ਕੀ ਬਣੂਗਾ।
ਜੀ ਬਿਲਕੁਲ ਭਾਈ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਡਾ ਜਿਹੜਾ ਐਜੂਕੇਸ਼ਨ ਕੌਮ ਦਾ ਐਜੂਕੇਸ਼ਨ ਸਿਸਟਮ ਹੈ, ਹੈਲਥ ਸਿਸਟਮ ਹੈ, ਨਾ ਤਾਂ ਅਸੀਂ ਐਜੂਕੇਸ਼ਨ ਸਿਸਟਮ ਤੇ ਜਿਹੜੇ ਹੈਗੇ ਲੋੜਵੰਦ ਬੱਚੇ ਹੈ ਉਹਨਾਂ ਨੂੰ ਚੰਗੀ ਸਿੱਖਿਆ ਦੇ ਪਾ ਰਹੇ ਹਾਂ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਕਈ ਅਦਾਰੇ ਬੰਦ ਹੋਏ ਵੇ ਆ ਜਾਂ ਕਈ ਅਦਾਰਿਆਂ ਦੇ ਵਿੱਚ ਸਟਾਫ ਨੂੰ ਤਨਖਾਹਾਂ ਵਗੈਰਾ ਲੰਬੇ ਟਾਈਮ ਤੋਂ ਨਹੀਂ ਦਿੱਤੀਆਂ ਜਾ ਰਹੀਆਂ। ਇਸੇ ਤਰ੍ਹਾਂ ਅਸੀਂ ਜਿਹੜਾ ਹੈਲਥ ਸਿਸਟਮ ਦੇ ਵਿੱਚ ਹੈ ਕੋਈ ਅਸੀਂ ਮਤਲਬ ਉਹ ਵੀ ਸੇਵਾਵਾਂ ਨਹੀਂ ਦੇ ਪਾ ਰਹੇ ਆਪਣੀ ਕੌਮ ਦੇ ਜਿਹੜੇ ਲੋੜਵੰਦ ਸਾਡੇ ਜਿਹੜੇ ਭੈਣਾਂ ਭਰਾ ਹੈਗੇ ਆ। ਤੇ ਸਾਡੀ ਇਸ ਦੇ ਨਾਲ ਨਾਲ ਅਸੀਂ ਜਿਹੜੇ ਆਰਥਿਕ ਪੱਖੋਂ ਅਸੀਂ ਗੱਲ ਕਰਦੇ ਹਾਂ, ਸਾਡੀ ਕੌਮ ਆਰਥਿਕ ਪੱਖੋਂ ਵੀ ਬਹੁਤ ਡਾਊਨ ਹੋ ਰਹੀ ਹੈ, ਡਾਵਾਂ ਡੋਲ ਹੋ ਰਹੀ ਹੈ। ਤੇ ਇਸ ਜਿਹੜਾ ਪੈਸਾ ਹੈਗਾ ਮਤਲਬ ਉਹ ਅਦਾਰਿਆਂ ਚ ਵੀ ਨਹੀਂ ਜਾ ਰਿਹਾ ਹੈਗਾ ਤੇ ਸਹੀ ਥਾਵਾਂ ਤੇ ਲੱਗ ਵੀ ਨਹੀਂ ਰਿਹਾ ਤੇ ਕਮਾਈ ਵੀ ਇੰਨੀ ਜ਼ਿਆਦਾ, ਫਿਰ ਇੰਨਾ ਪੈਸਾ ਕਿੱਧਰ ਨੂੰ ਜਾ ਰਿਹਾ?
ਇੱਕ ਤਾਂ ਜਿਹੜਾ ਪੰਜਾਬ ਸਰਕਾਰ ਆ ਨੀ ਉਹ ਕਰਜ਼ੇ ਚ ਡੁੱਬੀ ਪਈ ਆ ਤੇ ਕਰਜ਼ੇ ਚ ਡੁੱਬਿਆ ਪ੍ਰਕਾਸ਼ ਸਿੰਘ ਬਾਦਲ ਨੇ
ਜੀ।
ਪਿੱਛੇ ਜਿਹੜੀ ਜਦੋਂ ਹਾਰਿਆ ਹੈ ਤੇ ਉਦੋਂ 31,000 ਕਰੋੜ ਰੁਪਇਆ ਇਹਦੇ ਸਿਰ ਤੇ ਸੀ, ਜਿਹੜਾ ਇਹਨੇ ਕਰਪਸ਼ਨ ਕੀਤੀ ਸੀ, ਨਰੋਲ ਜਿਹੜੀ ਜ਼ਿਮੀਦਾਰਾਂ ਦੀ ਕਣਕ ਲਈ ਐਡਵਾਂਸ ਪੈਸਾ ਆਇਆ ਸੀ ਉਹ ਵਾਪਸ ਨਹੀਂ ਸੀ ਕੀਤਾ ਤੇ ਨਾ ਕਰਨ ਦੀ ਵਜ੍ਹਾ ਨਾਲ ਇੱਥੇ ਵਿਆਜ ਲੱਗਦਾ ਰਿਹਾ ਤੇ ਵਿਆਜ ਲੱਗਦਾ 59,000 ਕਰੋੜ ਬਣ ਗਿਆ। ਉਹ ਜਦੋਂ ਇਹ ਇਹ ਦਿੱਤਾ ਨਹੀਂ ਗਿਆ ਤੇ ਇਹ ਜਾਂਦਾ ਜਾਂਦਾ ਉਹਨੂੰ ਲਿਮਿਟ ਬਣਾ ਕੇ ਤੇ ਕਰਜ਼ਾ ਚੜਾ ਕੇ ਪੰਜਾਬ ਸਿਰ ਤੇ 87,000 ਕਰੋੜ ਰੁਪਇਆ ਤੇ ਉਹ ਕਿਸ਼ਤਾਂ ਰਾਹੀਂ ਪੰਜਾਬ ਨੇ ਦੇਣਾ ਹੈ ਸੈਂਟਰ ਸਰਕਾਰ ਨੂੰ। ਇਸ ਤੋਂ ਇਲਾਵਾ 25,00,000 ਕਰੋੜ ਰੁਪਇਆ ਪਹਿਲਾਂ ਸੀ, ਵਾਧਾ ਵੱਧ ਗਿਆ ਸਾਡਾ ਤੇ ਪੰਜਾਬ ਦਾ ਵਿਆਜ ਹੀ ਇੰਨਾ ਵੀ ਅਸੀਂ ਨਾ ਕੋਈ ਨੌਕਰੀ ਪੰਜਾਬ ਚ ਮਿਲ ਸਕਦੀ ਆ ਤੇ ਨਾ ਕੋਈ ਪੰਜਾਬ ਸਰਕਾਰ ਦੇ ਸਕਦੀ ਆ। ਇੱਕ ਬਿਜਲੀ ਬੋਰਡ ਆ ਜਿਹਦੇ ਵਿੱਚ 1,20,000 ਮੁਲਾਜ਼ਮ ਹੁੰਦੇ ਸੀ ਟੋਟਲ, ਅੱਜ 25,000-25 to 30,000 ਰਹਿ ਗਏ ਆ, ਬਾਕੀ ਸਭ ਰਿਟਾਇਰ ਹੋ ਚੁੱਕੇ ਆ, ਪਰ ਨਵੀਂ ਭਰਤੀ ਨਹੀਂ ਹੋ ਰਹੀ ਕਿਉਂਕਿ ਤਨਖਾਹਾਂ ਦੇਣ ਨੂੰ ਪੈਸਾ ਹੈ ਨੀ। ਇੱਥੇ ਭਰਤੀ ਹੋ ਰਹੀ ਆ ਤੇ ਠੀਕ ਤਨਖਾਹ ਟਾਈਮ ਤੇ ਮਿਲਦੀ ਆ ਤੇ ਪੁਲਿਸ ਮੁਲਾਜ਼ਮ ਨੂੰ ਮਿਲਦੀ ਆ, ਹੋਰ ਕਿਸੇ ਵੈਕੈਂਸੀਆਂ ਬਹੁਤ ਨੇ ਐਜੂਕੇਸ਼ਨ ਅਦਾਰਿਆਂ ਚ, 3-3 ਸਕੂਲਾਂ ਜਿਹੜੀਆਂ ਉਹਨਾਂ ਦੇ ਬੱਚਿਆਂ ਨੂੰ ਇੱਕ ਥਾਂ ਕਰਕੇ ਤੇ ਟੀਚਰ ਇਕੱਠੇ ਕਰੇ ਜਾ ਰਹੇ ਨੇ ਕਿ ਟੀਚਰਾਂ ਦੀ ਭਰਤੀ ਨਹੀਂ ਹੋ ਰਹੀ ਕਿਉਂਕਿ ਤਨਖਾਹਾਂ ਦੇਣ ਨੂੰ ਪੈਸੇ ਨਹੀਂ। ਸਾਡਾ ਪੰਜਾਬ ਇੱਕ ਜਿਹੜਾ ਨੌਕਰੀਆਂ ਨਾਲ ਨਿਕਲੀਆਂ ਤੇ ਜਿਹੜਾ ਸਿੱਖ ਜਿਹੜੇ ਬੱਚੇ ਨੇ ਪੰਜਾਬ ਦੇ ਉਹ ਫਿਰ ਇਹੀ ਦੇਖ ਰਿਹਾ ਕਿ ਅਸੀਂ 10+2 ਕਰੀਏ ਜਾਂ ਦਸਵੀਂ ਪਾਸ ਕਰਕੇ ਆਈਲੈਟ ਕਰੀਏ ਤੇ ਅਸੀਂ ਕੈਨੇਡਾ ਨੂੰ ਮੂੰਹ ਕਰੀਏ, ਅਸੀਂ ਆਸਟ੍ਰੇਲੀਆ ਨੂੰ ਮੂੰਹ ਕਰੀਏ। ਉਹਨਾਂ ਦੀ ਮਜਬੂਰੀ ਬਣੀ ਪਈ ਆ ਕਿਉਂਕਿ ਇੱਥੇ ਖੇਤੀਬਾੜੀ ਦੇ ਵਿੱਚ ਵੀ ਕੋਈ ਰਹਿ ਨਹੀਂ ਗਿਆ ਕੁਛ ਵੀ, ਇੱਥੇ ਇਹ ਮਜਬੂਰੀ ਬਣੀ ਪਈ ਸਾਡੇ ਸਿੱਖ ਬੱਚਿਆਂ ਦੀ ਤੇ ਸਾਡੇ ਇਹਦੇ ਲਈ ਵਿਗਾੜ ਲਈ ਨਰੋਲ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਜ਼ਿੰਮੇਵਾਰ ਹੈ।
ਫਿਰ ਆਪਾਂ ਦੇਖਦੇ ਹਾਂ ਭਾਈ ਸਾਹਿਬ, ਵਾਕਈ ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਪਾਰਟ ਤੇ ਸਾਡੀ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਉਹ ਜ਼ਿੰਮੇਵਾਰ ਹੈ। ਜਿਵੇਂ ਆਪਾਂ ਦੇਖਦੇ ਹਾਂ ਬਰਗਾੜੀ ਦਾ ਮੋਰਚਾ ਸੀ, ਜਦੋਂ ਸਾਨੂੰ ਕੋਈ ਆਸ ਦਿਸਣੀ ਸ਼ੁਰੂ ਹੁੰਦੀ ਹੈ ਕਿ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਰਹੀ ਆ, ਤੇ ਫਿਰ ਉਦੋਂ ਮਗਰੋਂ ਕੁਛ ਇਹੋ ਜਿਹਾ ਹੁੰਦਾ ਤੇ ਉਹ ਸਾਰੇ ਦਾ ਸਾਰਾ ਬਿਖਰ ਜਾਂਦਾ। ਤੇ ਜਦੋਂ ਵੀ ਕੋਈ ਚਾਰ ਆਗੂ ਇਕੱਠੇ ਹੁੰਦੇ ਆ, ਸਹਿਰਦ ਆਗੂ ਇਕੱਠੇ ਹੁੰਦੇ ਆ, ਤੇ ਉਹ ਪਾਟੋ ਧਾੜ ਹੋ ਜਾਂਦੀ ਹੈ। ਸੋ ਐਡੀ ਵੱਡੀ ਲੋਬੀ ਨੂੰ ਮਤਲਬ ਜਿਹੜਾ ਹੈਗਾ ਸੁੱਟਣਾ, ਤੇ ਇਹ ਕੀ ਮਤਲਬ ਸੀਨ ਬਣੂਗਾ, ਕੀ ਹੱਲ ਹੋਊਗਾ ਵੀ ਅਸੀਂ ਆਪ ਫਿਰ ਇਕੱਠੇ ਨੀ ਹੋ ਰਹੇ ਇੱਕ ਪਲੇਟਫਾਰਮ ਤੇ?
ਦੇਖੋ ਜੀ, ਜੇ ਤੁਸੀਂ ਕਹੋ ਲੀਡਰ ਇਕੱਠੇ ਹੋਣ ਤੇ ਫਿਰ ਕੁਛ ਬਣੇ, ਫਿਰ ਕੁਛ ਨਹੀਂ ਹੋਣਾ। ਜਿੰਨੀ ਦੇਰ ਕੌਮ ਜਦੋਂ ਇਕੱਠੀ ਹੋ ਗਈ, ਕੌਮ ਨੇ ਆਪਣਾ ਲੀਡਰ ਲੱਭ ਲਿਆ ਜਾਂ ਉਹਨੂੰ ਚੁਣ ਲਿਆ ਕਿਸੇ ਧੀਰ ਜਵਾਨ ਨੂੰ, ਤੇ ਉਦੋਂ ਇਹ ਮਸਲਾ ਆਪਣੇ ਆਪ ਹੱਲ ਹੋ ਜਾਣਾ ਸਾਰਾ। ਤੇ ਇਹ ਗੱਲ ਨਹੀਂ ਮੈਂ ਮੰਨਦਾ, ਕਿਉਂਕਿ ਦਸਮ ਪਾਤਸ਼ਾਹ ਨੇ 250 ਸਾਲ ਲਾ ਕੇ ਸਾਨੂੰ ਇੱਕ ਨਿਜ਼ਾਮ ਦਿੱਤਾ। ਗੁਰੂ ਦਸਮ ਪਾਤਸ਼ਾਹੀਆਂ ਦੀ ਜੋਤ ਜਿਹੜੀ ਆ ਉਹ 250 ਸਾਲ ਦੇ ਵਿੱਚ ਕੁਰਬਾਨੀਆਂ ਕਰਕੇ ਗਈ, ਜੱਦੋਜਹਿਦ ਕਰਕੇ ਗਈ, ਤੇ ਉਹ ਮਿਸ਼ਨ ਜਿਹੜਾ ਉਹ ਨਿਗਰਾ ਬੰਦਾ ਉਹਨੂੰ ਬਰਬਾਦ ਕਰਕੇ ਨਹੀਂ ਜਾ ਸਕਦਾ। ਬਰਬਾਦ ਇਹ ਲੋਕ ਆਪ ਹੋਣਗੇ। ਕੌਮ ਦੇ ਉੱਤੇ ਬੜੇ ਤਰਾਅ ਚੜਾਅ ਆਏ, ਪਹਿਲਾਂ ਵੀ ਆਏ, ਤੇ ਕੌਮ ਬੜੀ ਸਾਰਥਕ ਤਰੀਕੇ ਨਾਲ ਬੜੇ ਚੰਗੇ ਢੰਗ ਨਾਲ ਉਹਦੇ ਵਿੱਚੋਂ ਪਾਸ ਹੋ ਕੇ ਨਿਕਲੀ ਆ, ਤੇ ਅੱਜ ਵੀ ਇਹ ਲੋਕ ਹੈਗੇ ਨੇ ਕਾਂਵਾਂ ਵਾਲੀ ਪਾ ਦਿੰਦੇ, ਆਪ ਕੁਛ ਕਰਨ ਜੋਗੇ ਨੇ, ਦੂਜਿਆਂ ਨੂੰ ਕਰਨ ਨਹੀਂ ਦਿੰਦੇ, ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਪਰ ਉਹਦੇ ਬਾਵਜੂਦ ਜਦੋਂ ਸਿੱਖ ਚਿੰਤਤ ਹੋਣ, ਜਦੋਂ ਸਿੱਖ ਜਿਹੜਾ ਮਹਿਸੂਸ ਕਰਨ ਲੱਗ ਪਏ ਵੀ ਸਾਡਾ ਇਹ ਨੁਕਸਾਨ ਇਸ ਤਰ੍ਹਾਂ ਹੋ ਰਿਹਾ, ਤੇ ਫੀਲਡ ਦੇ ਵਿੱਚ ਇਹ ਧਿਰਾਂ ਤੁਰੀਆਂ ਫਿਰਦੀਆਂ ਨੇ, ਇਹਨਾਂ ਚੋਂ ਠੀਕ ਕਿਹੜਾ, ਜੋ ਛਾਨਣਾ ਲੱਗਾ ਹੋਇਆ ਅੱਜ, ਪਰਮਾਤਮਾ ਕਿਰਪਾ ਕਰੂਗਾ ਇਹਦੇ ਵਿੱਚੋਂ ਜਿਹੜੇ ਹਲਕੇ ਬੰਦੇ ਉਹ ਕਿਰ ਜਾਣੇ ਆ, ਤੇ ਪਰਮਾਤਮਾ ਦੀ ਕਿਰਪਾ ਨਾਲ ਕੁਦਰਤ ਦੇ ਵਿੱਚ ਜਿਹੜਾ ਸਾਵਾਂਪਨ ਰਹਿੰਦਾ ਹੁੰਦਾ ਉਹ ਰਹੂਗਾ, ਤੇ ਸਾਨੂੰ ਇਹ ਜਿਹੜਾ ਖਾਲਸਾ ਧਰਮ ਹੈ ਇਹਦੀ ਸੇਵਾ ਦਾ ਮੌਕਾ ਵੀ ਮਿਲੂਗਾ, ਤੇ ਸਿੱਖ ਕੌਮ ਦਾ ਸੁੱਖ ਵੀ ਲਊਗੀ। ਅੱਜ ਨਹੀਂ ਤੇ ਕੱਲ ਸਾਨੂੰ ਵੇਟ ਕਰਨੀ ਚਾਹੀਦੀ, ਪਰ ਸਾਨੂੰ ਸੁਹਿਰਦ ਹੋ ਕੇ ਗੁਰੂ ਦੇ ਮਿਸ਼ਨ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੜੇਬਾਜ਼ੀਆਂ ਨਾਲ।
ਜੀ ਜੀ ਸੋ ਵਾਕੇ ਸਹੀ ਗੱਲ ਆ ਭਾਈ ਸਾਹਿਬ। ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਕੋਈ ਪੈਸੇ ਦੀ ਕਮੀ ਨੀ, ਸਾਡੇ ਕੋਲ ਮਿਹਨਤ ਕਸ਼ਾਂ ਦੀ ਕਮੀ ਨੀ ਹੈਗੀ, ਤੇ ਅਸੀਂ ਵਾਕੇ ਜੇ ਸੰਤਾਪ ਭੋਗ ਰਹੇ ਹਾਂ ਤੇ ਇੱਕ ਮਾੜੀ ਲੀਡਰਸ਼ਿਪ ਕਰਕੇ, ਕਿਉਂਕਿ ਉਹ ਜਿਹੜਾ ਪੈਸਾ ਸਾਡਾ ਸਹੀ ਥਾਂ ਤੇ ਨੀ ਲੱਗ ਰਿਹਾ, ਸਾਡੇ ਬੱਚਿਆਂ ਨੂੰ ਐਜੂਕੇਸ਼ਨ ਨੀ ਮਿਲ ਰਹੀ, ਸਾਨੂੰ ਹੈਲਥ ਸਿਸਟਮ ਦੀਆਂ ਸਰਵਿਸਿਜ਼ ਨੀ ਮਿਲ ਰਹੀਆਂ, ਤੇ ਸਾਡਾ ਜਿਹੜਾ ਕਿਸਾਨ ਹੈ ਜਿਵੇਂ ਆਪਾਂ ਦੇਖਦੇ ਹਾਂ ਉਹ ਆਰਥਿਕ ਪੱਖੋਂ ਜਿਹੜਾ ਹੈਗਾ ਖੁਦਕੁਸ਼ੀਆਂ ਕਰ ਰਿਹਾ ਜਾਂ ਆਪਦੇ ਘਰ ਬਾਰ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਰਿਹਾ। ਸੋ ਕਮੀ ਪੈਸੇ ਦੀ ਨੀ, ਸਾਨੂੰ ਬਿਲਕੁਲ ਇਹ ਜ਼ਾਹਰ ਹੋ ਗਿਆ ਕਿ ਕਮੀ ਸਾਡੀ ਮਾੜੀ ਲੀਡਰਸ਼ਿਪ ਦੀ ਹੈਗੀ ਹੈ। ਸੋ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਹੜੇ ਹੈਗੇ ਆ ਕਿ ਇੱਕ ਚੰਗੇ ਲੀਡਰ ਨੂੰ ਅੱਗੇ ਲੈ ਕੇ ਆਉਣ। ਸੋ ਭਾਈ ਸਾਹਿਬ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਪੁੱਛਣਾ ਕਹਿਣਾ ਚਾਹੁੰਦਾ ਕਿ ਤੁਸੀਂ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਮੈਂ ਕੌਮ ਨੂੰ ਨਾ ਜੀ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ, ਸੰਦੇਸ਼ ਤੇ ਗੁਰੂ ਸਾਹਿਬ ਜੀ ਦੇ ਨੇ, ਮੈਂ ਤੇ ਬੇਨਤੀ ਹੱਥ ਜੋੜ ਕੇ ਜੋਦੜੀ ਕਰਨੀ ਚਾਹੁੰਦਾ ਕਿ ਤੁਸੀਂ ਜਿੱਥੇ ਵੀ ਵੱਸਦੇ ਹੋ, ਵਿਦੇਸ਼ਾਂ ਚ ਵੱਸਦੇ ਹੋ, ਪ੍ਰਦੇਸ਼ ਚ ਵੱਸਦੇ ਹੋ, ਦੇਸ਼ ਦੇ ਵਿੱਚ ਵੱਸਦੇ ਹੋ, ਆਪਣੇ ਰਿਸ਼ਤੇਦਾਰਾਂ ਚ, ਆਪਣੇ ਦੋਸਤਾਂ ਮਿੱਤਰਾਂ ਚ ਇੱਕ ਹਵਾ ਬਣਾ ਦਿਓ ਕਿ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣੀ ਆ ਤੇ ਅਕਾਲੀ ਫੀਲਡ ਦੇ ਵਿੱਚੋਂ ਇਹ ਪਰਿਵਾਰ ਪਾਸੇ ਕਰਨਾ, ਤਾਂ ਸਾਡੀ ਕੌਮ ਬਚੂਗੀ। ਇੱਕ ਏਜੰਡੇ ਤੇ ਕੰਮ ਕਰੋ ਕਿ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣੀ ਆ, ਤਾਂ ਸਾਡਾ ਅਕਾਲ ਤਖ਼ਤ ਹੋਣਾ, ਪੰਥ ਦੇ ਗ੍ਰੰਥ ਦਾ ਹੋਣਾ, ਤਾਂ ਸਾਡੀ ਕੌਮ ਜਿਹੜੀ ਆ ਉਹਨੂੰ ਗਰੀਬ ਬੱਚਿਆਂ ਨੂੰ, ਲੋੜਵੰਦਾਂ ਨੂੰ ਕੋਈ ਐਜੂਕੇਸ਼ਨ ਮਿਲੂਗੀ, ਜਾਂ ਲੋੜਵੰਦ ਬੀਬੀ ਨੂੰ ਰਾਸ਼ਨ ਮਿਲੂਗਾ, ਜਾਂ ਕਿਸੇ ਗਰੀਬ ਨੂੰ ਇਲਾਜ ਮਿਲੂਗਾ, ਜਾਂ ਯਾਤਰੂ ਨੂੰ ਸਹੂਲਤ ਮਿਲੂਗੀ ਗੁਰਦੁਆਰਾ ਸਾਹਿਬ ਦੇ ਵਿੱਚ।
ਜੀ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ
ਮਿਹਰਬਾਨੀ ਜੀ, ਧੰਨਵਾਦ ਤੁਹਾਡਾ, ਤੁਸੀਂ ਸੰਗਤਾਂ ਦੇ ਰੂਪ ਰੂਪ ਕਰਵਾਇਆ, ਪ੍ਰਮਾਤਮਾ ਕਿਰਪਾ ਕਰੇ ਤੁਸੀਂ ਪੰਥ ਦਾ ਦਰਦ ਲੈ ਕੇ ਇਸ ਤਰ੍ਹਾਂ ਸੁਚੇਤ ਕਰੋ ਸਾਰੇ ਸਮੁੱਚੀ ਸਿੱਖ ਕੌਮ ਨੂੰ, ਇਹ ਅਪੀਲ ਕਰੋ ਕਿ ਧੜੇਬਾਜ਼ੀਆਂ ਸਾਰਾ ਜਿਹੜਾ ਇਹ ਗੁੱਸਾ ਥੁੱਕ ਕੇ ਤੇ ਆਪੋ ਆਪਣੇ ਧੜੇ ਤਿਆਗ ਕੇ ਗੁਰੂ ਰਾਮਦਾਸ ਦਾ ਧੜਾ ਬਣੀਏ, ਗੁਰੂ ਦਸਮ ਪਾਤਸ਼ਾਹ ਦਾ ਧੜਾ ਬਣੀਏ, ਉਹਦੇ ਬੱਚਿਆਂ ਦੀ ਸ਼ਹਾਦਤ ਨੂੰ ਸਲਾਮ ਕਰੀਏ। ਤੋ ਛੋਟੀਆਂ ਮੋਟੀਆਂ ਕਮੀਆਂ ਸਾਡੇ ਸਾਰਿਆਂ ਚ ਹੁੰਦੀਆਂ ਨੇ, ਉਹ ਆਪਣੇ ਆਪ ਹੌਲੀ ਹੌਲੀ ਵੇਖੋ ਵੇਖੀ ਵੀ ਨਿਕਲ ਜਾਂਦੀਆਂ ਨੇ, ਜਦੋਂ ਚਾਰ ਸਿੱਖ ਦੇਖ ਰਹੇ ਹੋਣ ਕਿਸੇ ਬੰਦੇ ਨੂੰ, ਤੇ ਉਹ ਫਿਰ ਪਰਹੇਜ ਕਰਦਾ ਹੈ ਕਿ ਮੇਰਾ ਮੇਰੇ ਤੇ ਦਾਗ ਨਾ ਲੱਗੇ। ਪ੍ਰਮਾਤਮਾ ਸਾਡੀ ਅੰਗ ਸੰਗ ਹੋ ਕੇ ਸਹਾਇਤਾ ਕਰੂਗਾ, ਤੁਸੀਂ ਸਾਰੇ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ ਆਪਣਾ ਆਪਣਾ ਯੋਗਦਾਨ ਪਾਓ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਇਹਨਾਂ ਦੇ ਵਿਚਾਰ ਪੇਸ਼ ਕੀਤੇ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਅਗਲੇ ਸੋਮਵਾਰ ਤੁਹਾਨੂੰ ਅਸੀਂ ਮਿਲਾਂਗੇ ਲੈ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਖੁਸ਼ ਰੱਖੇ, ਤੰਦਰੁਸਤ ਰੱਖੇ।